And now, News Takeaway.
ਟੇਕਅਵੇ ਸੈਗਮੈਂਟ ਦੇ ਵਿੱਚ ਆਪਾਂ ਵਾਸੂ ਕੁਮਾਰ ਜੀ ਦਾ ਸਵਾਗਤ ਕਰਦੇ ਹਾਂ। ਵਾਸੂ ਗੁੱਡ ਮਾਰਨਿੰਗ, ਵੈਲਕਮ।
ਜਸਪ੍ਰੀਤ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਤੇ ਤੁਸੀਂ ਮੁਸਕਰਾ ਕਿਉਂ ਰਹੇ ਹੋ?
ਮੈਂ ਵਿਜੇ ਜੀ ਕਹਿਣ ਲੱਗਿਆ ਸੀ। ਲੰਘ ਪੱਕਿਆ ਹੋਇਆ?
ਹਾਂ, ਲੰਘ ਪੱਕਿਆ ਹੋਇਆ, ਉਹ ਤਾਂ ਹੈਗਾ ਹੀ ਆਫ ਕੋਰਸ।
ਕੀ ਹਾਲ ਚਾਲ?
ਮੇਰਾ ਵੀ ਲੰਘ ਪੱਕਿਆ ਹੋਇਆ ਦੁਪਹਿਰ ਵਾਲੇ ਸ਼ੋਅ ਦਾ।
ਆਈ ਨੋ,
ਮੈਂ ਬਾਰ ਬਾਰ ਆਪਣੇ ਆਪ ਨੂੰ ਸੋਚ ਕੇ ਬੋਲ ਰਹੀ ਹਾਂ, ਮੈਂ ਇੱਕ ਇੱਕ ਸੈਕਿੰਡ ਦਾ, ਦੋ ਸੈਕਿੰਡ ਦਾ ਪੌਜ਼ ਲੈ ਕੇ ਬੋਲ ਰਹੀ ਹੈ ਕਿ ਤੁਸੀਂ ਸ਼ਾਮਿਲ ਹੋ ਸਵੇਰ ਵਾਲੇ
ਸ਼ੋਅ।
ਹੋਰ ਕਿੱਦਾਂ ਵੀਕਐਂਡ? ਕਿਵੇਂ ਰਿਹਾ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਬਸ ਵੀਕਐਂਡ ਤੇ ਥੋੜੀ ਜਿਹੀ ਗਰਮੀ ਸੀ।
ਯਾ, ਇਟਸ ਗੈਟਿੰਗ ਵਾਰਮਰ ਨਾਓ, ਸੋਹਣਾ ਮੌਸਮ ਹੈ। ਹਰ ਮੌਸਮ ਇੰਜੋਏ ਕਰਨਾ ਚਾਹੀਦਾ।
ਬਿਲਕੁਲ।
ਤੇ ਅੱਜ ਥੋੜਾ ਬਹੁਤ ਕਿਨਮਨ ਕਾਣੀ ਜੀ ਥੋੜੀ ਜੀ ਸੀ ਸਵੇਰੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਫਤੇ ਕਿਨਮਨ ਕਾਣੀ ਲੱਗੀ ਰਹਿਣੀ ਹੈ। ਸੋ ਇਹ ਦਿਸ ਇਜ਼ ਦਾ ਵੈਂਕੂਵਰ ਵੈਦਰ, ਇਹੀ ਉਹ ਮੌਸਮ ਹੈ ਜਿਹਦੇ ਕਰਕੇ ਅਸੀਂ ਇੰਨੀਆਂ ਵੱਡੀਆਂ ਵੱਡੀਆਂ ਮੌਰਗਜਾਂ ਸੇੜਦੇ ਹਾਂ, ਵੱਡੇ ਵੱਡੇ ਕਿਰਾਏ ਜਿਹੜੇ ਨੇ। ਯਾ, ਸੋ ਇਹਦੇ ਕਰਕੇ ਲੋਅਰ ਮੇਨਲੈਂਡ, ਲੋਅਰ ਮੇਨਲੈਂਡ।
ਐਬਸੋਲਿਊਟਲੀ। ਅੱਜ ਅਰਥਕਵੇਕ ਮਹਿਸੂਸ ਹੋਇਆ?
ਮੈਨੂੰ ਨਹੀਂ ਹੋਇਆ, ਮੇਰੀ ਫੈਮਿਲੀ ਦੇ ਵਿੱਚ ਯਾ ਐਵਰੀਬਡੀ ਫੈਲਟ ਇਟ, ਆਈ ਡਿਡ ਨਾਟ।
ਜਿਹੜਾ ਪਿਛਲੀ ਵਾਰੀ ਆਇਆ ਸੀ ਉਹ ਮਹਿਸੂਸ ਹੋਇਆ ਸੀ?
ਉਹ ਹੋਇਆ ਸੀ। ਤੇ ਹੈਰਾਨੀ ਦੀ ਗੱਲ ਆ, ਅੱਜ ਮੈਂ ਜਾਗਦਾ ਸੀ, ਮੈਨੂੰ ਮਹਿਸੂਸ ਨਹੀਂ ਹੋਇਆ। ਤੇ ਪਿਛਲੀ ਵਾਰ ਮੈਂ ਸੁੱਤਾ ਹੋਇਆ, ਸੁੱਤਿਆ ਮੈਂ ਜਾਗ ਗਿਆ ਦੁਪਹਿਰ ਵੇਲੇ ਜਦੋਂ ਆਇਆ।
ਅੱਛਾ।
ਮੇਰਾ ਉਹ ਆਫਟਰਨੂਨ ਨੈਪ ਟਾਈਮ ਹੁੰਦਾ, ਤੇ ਮੈਂ ਉਦੋਂ ਉੱਠ ਗਿਆ, ਸੁੱਤੇ ਹੀ ਉੱਠ ਗਿਆ। ਪਰ ਟੂਡੇ ਆਈ ਵਾਸ ਅਵੇਕ, ਆਈ ਡਿਡਨਟ ਫੀਲ ਇਟ।
ਹਾਂ, ਮੈਨੂੰ ਵੀ ਅੱਜ ਨਹੀਂ ਮਹਿਸੂਸ ਹੋਇਆ। ਲਾਸਟ ਟਾਈਮ ਤਾਂ ਮੈਂ ਪ੍ਰੋਗਰਾਮ ਕਰ ਰਹੀ ਸੀਗੀ, ਆਈ ਵਾਸ ਔਨ ਏਅਰ, ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਖਿਆਲ ਫੀਚਰ ਚੱਲ ਰਿਹਾ ਸੀ ਜਾਂ ਕੋਈ ਸਟੋਰੀ ਚੱਲ ਰਹੀ ਸੀ, ਜਦੋਂ ਪ੍ਰੋਪਰ ਮੈਨੂੰ ਅਰਥ, ਮੈਨੂੰ ਇੱਥੇ ਬੈਠੀ ਨੂੰ ਮਤਲਬ ਐਂ ਲੱਗਿਆ ਮੇਰੀ ਕੁਛ ਹੋਇਆ।
ਸ਼ੋਅ ਕਰਦੇ ਹਾਂ ਆਪਾਂ ਬਿਲਕੁਲ ਸਤਰਕ ਹੋ ਕੇ ਬੈਠੇ ਹੁੰਦੇ ਹਾਂ, ਨਿੱਕੀ ਨਿੱਕੀ ਜਿਹੜੀ ਚੀਜ਼ ਆ ਉਹ ਮਹਿਸੂਸ ਹੁੰਦੀ ਹੈ, ਬਿਕਾਜ਼ ਯੂ ਆਰ ਸੋ ਅਲਰਟ।
ਐਬਸੋਲਿਊਟਲੀ। ਵਾਸੂ ਜੀ, ਆਪਾਂ ਤੁਹਾਡੇ ਵਾਸਤੇ ਵੀ ਗੁੱਡ ਮਾਰਨਿੰਗ ਦੇ ਮੈਸੇਜਸ ਆ ਰਹੇ ਆ। ਮਾਨਵ ਜੀ ਤੁਹਾਨੂੰ ਗੁੱਡ ਮਾਰਨਿੰਗ ਕਹਿ ਰਹੇ ਆ। ਵਾਸੂ
ਮਿਹਰਬਾਨੀ ਜੀ,
ਬਹੁਤ ਸਾਰੇ, ਐਕਚੁਅਲੀ ਸਾਰੇ ਲਿਸਨਰਸ ਤੁਹਾਨੂੰ ਵੀ ਨਾਲ, ਉਹਨਾਂ ਲਿਸਨਰਸ ਦਾ ਵੀ ਲੰਘ ਪੱਕੇ ਮੈਸੇਜ ਇਹੀ ਆਉਂਦਾ, ਗੁੱਡ ਮਾਰਨਿੰਗ ਵਿਜੇ ਜੀ ਐਂਡ ਵਾਸੂ ਜੀ,
ਸਾਰਿਆਂ ਦਾ ਹੀ ਸਵਾਗਤ ਹੈ ਜੀ, ਸਾਰਿਆਂ ਨੂੰ ਗੁੱਡ ਮਾਰਨਿੰਗ।
ਵਿਕਰਮ ਜੀ ਕਹਿ ਰਹੇ ਨੇ ਵਾਸੂ ਜੀ ਦੀ ਜੈ ਹੋ।
ਨਹੀਂ, ਉਹਨਾਂ ਨੇ ਦੀ ਨਹੀਂ ਕਿਹਾ, ਉਹਨਾਂ ਨੇ ਕਿਹਾ ਵਾਸੂ ਜੀ ਜੈ ਹੋ।
ਅੱਛਾ, ਵਾਸੂ ਜੀ ਜੈ ਹੋ, ਠੀਕ ਹੈ। ਨਹੀਂ, ਵਾਸੂ ਜੀ ਦੀ ਵੀ ਜੈ ਹੋ,
ਫਰਕ ਹੈ।
ਨਹੀਂ, ਫਿਰ ਵੀ ਵਾਸੂ
ਜੋ ਕਿਹਾ, ਦੇਖੋ ਆਪਾਂ ਮਿਸਰੈਪ੍ਰੈਜ਼ੈਂਟ ਨਾ ਕਰੀਏ ਨਾ ਫੈਕਟਸ। ਉਹਨਾਂ ਲਿਖਿਆ ਵਾਸੂ ਜੀ ਜੈ ਹੋ, ਜੈ ਹੋ ਜੀ, ਜੈ ਹੋ, ਸਾਰਿਆਂ ਦੀ ਜੈ ਹੋ।
ਨਹੀਂ, ਵਾਸੂ ਜੀ ਦੀ ਵੀ ਜੈ ਹੋ,
ਸਾਰਿਆਂ ਦੀ ਜੈ ਹੋ ਜੀ।
ਅੱਛਾ ਵਾਸੂ, ਹੁਣ ਆਪਾਂ ਜੈ ਕਰੀਏ ਬੀਸੀ ਕੰਜ਼ਰਵੇਟਿਵ ਦੇ ਲੀਡਰ ਜੌਨ ਰਸਟਨ ਦੀ, ਉਹਨਾਂ ਦੀ ਵੀ ਜੈ ਜੈ ਹੋ ਗਈ ਵੈਸੇ। ਵੀਕਐਂਡ ਤੇ ਜਿਹੜੀ ਉਹਨਾਂ ਦੀ ਐਨੁਅਲ ਜਨਰਲ ਮੀਟਿੰਗ ਹੋਈ ਜੌਨ ਰਸਟਨ ਦੀ, ਹਾਲਾਂਕਿ ਪਾਰਟੀ ਦੇ ਵਿੱਚ ਬੜੇ ਵਖਰੇਵੇਂ ਦੇਖਣ ਨੂੰ ਮਿਲ ਰਹੇ ਆ। ਪਿਛਲੇ ਕੁਝ ਸਮੇਂ ਤੋਂ ਕੁਝ ਮੈਂਬਰਸ ਪਾਰਟੀ ਦੇ ਲੀਡਰ ਨਾਲ ਕਈ ਕਈ ਮੁੱਦਿਆਂ ਨੂੰ ਲੈ ਕੇ ਅਸਹਿਮਤ ਵੀ ਨਜ਼ਰ ਆ ਰਹੇ ਆ, ਪਰ ਉਹਨਾਂ ਦੀ ਐਨੁਅਲ ਜਨਰਲ ਮੀਟਿੰਗ ਦੇ ਵਿੱਚ ਜਿਹੜੀ ਉਹਨਾਂ ਨੇ ਇੱਕ ਐਗਜ਼ੈਕਟਿਵ ਸਲੇਟ ਬਣਾਉਣੀ ਸੀ, ਟੀਮ ਰਸਟਡ ਉਹਨੂੰ ਕਿਹਾ ਜਾ ਰਿਹਾ ਸੀ, ਉਹ ਬਣਾਉਣ ਦੇ ਵਿੱਚ ਉਹ ਸਫਲ ਰਹੇ।
ਯਾ, ਸੋ ਇਸ ਵੇਲੇ ਦੇਖੋ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਆਇਸ਼ਾ ਐਸਟੇ, ਤੇ ਜੌਨ ਰਸਟਡ ਦੀ ਬੈਕਿੰਗ ਆ ਉਹਨਾਂ ਨੂੰ, ਤੇ ਜੌਨ ਰਸਟਡ ਚਾਹੁੰਦੇ ਸੀ ਵੀ ਉਹਨਾਂ ਨੂੰ ਹੀ ਰੀਇਲੈਕਟ ਕੀਤਾ ਜਾਵੇ, ਤੇ ਉਹਨਾਂ ਦੇ ਆਪਣੇ ਕੈਂਡੀਡੇਟ ਸੀਗੇ ਜਿਹਨਾਂ ਨੂੰ ਜੌਨ ਰਸਟਡ ਬੈਕ ਕਰ ਰਹੇ ਸੀ। ਸੋ ਜਿਹੜੀ ਵੀ ਕੋਈ ਪਾਲਿਸੀ ਕਨਵੈਨਸ਼ਨ ਹੁੰਦੀ ਹੈ ਉਹਦੇ ਵਿੱਚ ਜਿਹੜੇ ਪਾਰਟੀ ਦੇ ਐਗਜ਼ੈਕਟਿਵ ਮੈਂਬਰਸ ਹੁੰਦੇ ਨੇ, ਉਹਨਾਂ ਦੇ ਆਮ ਤੌਰ 'ਤੇ ਉਹਨਾਂ ਦੀ ਚੋਣ ਹੁੰਦੀ ਹੈ, ਡਿਪੈਂਡਿੰਗ ਕਿ ਉਹ ਜਿਹੜੀ ਕਨਵੈਨਸ਼ਨ ਕਦੋਂ ਹੋ ਰਹੀ ਹੈ। ਇਹ ਇਲੈਕਸ਼ਨ ਤੋਂ ਬਾਅਦ ਪਹਿਲੀ ਕਨਵੈਨਸ਼ਨ ਸੀ ਬੀ ਸੀ ਕੰਜ਼ਰਵੇਟਿਵਸ ਦੀ। ਸੋ ਇਹਦੇ ਵਿੱਚ ਤਕਰੀਬਨ 750-800 ਡੈਲੀਗੇਟਸ ਜਿਹੜੇ ਇਕੱਠੇ ਹੋਏ ਸੀ। ਸੋ ਕੁਝ ਕੈਂਡੀਡੇਟਸ ਸਨ ਜਿਨ੍ਹਾਂ ਨੂੰ ਜੌਨ ਰਸਟਡ ਆਪ ਬੈਕ ਕਰ ਰਹੇ ਸੀ। ਸਵਾਲ ਇਹ ਸੀ ਕਿ ਉਹ ਆਪਣੇ ਬੈਕਡ ਕੈਂਡੀਡੇਟਸ ਨੂੰ ਜਿਤਵਾ ਸਕਣਗੇ, ਕਿ ਉਹੀ ਇਲੈਕਟ ਹੋਣਗੇ ਜਾਂ ਫਿਰ ਕੋਈ ਬਾਗੀ ਸੁਰ ਜਿਹੜੇ ਨੇ ਉਹ ਸੁਣਨ ਨੂੰ ਮਿਲਣਗੇ। ਬਾਗੀ ਸੁਰ ਸੁਣਨ ਨੂੰ ਮਿਲੇ, ਕੁਝ ਲੋਕ ਸੀਗੇ ਜਿਹੜੇ ਕਹਿ ਰਹੇ ਸੀ ਵੀ ਯੂ ਸ਼ੁਡ ਵੋਟ ਫੋਰ ਇੰਡੀਪੈਂਡੈਂਸ। ਕੁਝ ਜਿਹੜੇ ਕੋਈ ਫਲਾਇਰਸ ਜਿਹੜੇ ਹੈਂਡ ਆਊਟਸ ਡਿਸਟ੍ਰੀਬਿਊਟ ਕੀਤੇ ਜਾ ਰਹੇ ਸੀ, AGM ਨਾਨਾਮੋ ਦੇ ਵਿੱਚ AGM ਹੋਈ ਹੈ, ਉੱਥੇ ਕੁਝ ਹੈਂਡ ਆਊਟਸ ਜਿਹੜੇ ਨੇ ਕੁਝ ਵਿਰੋਧੀਆਂ ਵੱਲੋਂ ਸਰਕੂਲੇਟ ਕੀਤੇ ਜਾ ਰਹੇ ਸੀ। ਜੌਨ ਰਸਟਡ ਦੀ ਮੁਖਾਲਫਤ ਇਸ ਗੱਲ ਦੇ ਆਧਾਰ 'ਤੇ ਕੀਤੀ ਜਾ ਰਹੀ ਸੀ ਕਿ ਇਹ ਪਾਰਟੀ ਨੂੰ ਜ਼ਿਆਦਾ ਸੈਂਟਰਿਸਟ ਪਾਰਟੀ ਬਣਾ ਰਹੇ ਨੇ, ਇੱਕ ਬਿਗ ਟੈਂਟ ਪਾਰਟੀ ਬਣਾ ਰਹੇ ਨੇ, ਅਤੇ ਜਿਹੜੇ ਉਹ ਵਿਰੋਧੀ ਮੈਂਬਰ ਸੀਗੇ ਉਹ ਆਪਣੇ ਆਪ ਨੂੰ ਕਹਿ ਰਹੇ ਸੀ ਅਸੀਂ ਗਰਾਸ ਰੂਟਸ ਦੇ ਨਾਲ ਜੁੜੇ ਹੋਏ ਹਾਂ, ਜਿਹੜੀ ਗਰਾਸ ਰੂਟ ਕੰਜ਼ਰਵੇਟਿਵ ਵਿਚਾਰਧਾਰਾ ਸੀ ਉਹਦੇ ਨਾਲ ਜੁੜੇ ਹੋਏ ਹਾਂ, ਕਿ ਜੌਨ ਰਸਟਡ ਪਾਰਟੀ ਨੂੰ ਬੇਸਿਕ ਜਿਹੜੀ ਗਰਾਸ ਰੂਟ ਵਿਚਾਰਧਾਰਾ ਹੈ ਉਸ ਤੋਂ ਦੂਰ ਲੈ ਕੇ ਜਾ ਰਹੇ ਨੇ, ਕਿ ਇਹਨਾਂ ਨੇ। ਸੋ ਇੱਕ ਹੈਂਡਆਊਟ ਸੀ ਜਿਹਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਇਸ ਗੱਲ ਨੂੰ ਲੈ ਕੇ ਕਿ ਇਹਨਾਂ ਨੇ ਵੀ ਕੁਝ ਗਰਾਸ ਰੂਟ ਐਕਟੀਵਿਸਟ ਦੀਆਂ ਮੈਂਬਰਸ਼ਿਪਸ ਰਿਵੋਕ ਕਰਤੀਆਂ ਜਦੋਂ ਉਹਨਾਂ ਦੀ ਗੱਲਬਾਤ ਜੌਨ ਰਸਟਡ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਸੀ ਖਾਂਦੀ। ਫਿਰ ਇਹਨਾਂ ਨੇ ਕੁਝ ਕੈਂਡੀਡੇਟਸ ਨੂੰ ਇਲੈਕਸ਼ਨ ਦੌਰਾਨ ਪੈਰਾਸ਼ੂਟ ਕੀਤਾ, ਜਿਹੜੀਆਂ ਲੋਕਲ ਰਾਈਡਿੰਗ ਐਸੋਸੀਏਸ਼ਨਸ ਨੇ ਉਹਨਾਂ ਦੇ ਮੱਥ ਨੂੰ ਜਿਹੜਾ ਕਹਿ ਲਓ ਨਜ਼ਰ ਅੰਦਾਜ਼ ਕੀਤਾ। ਤੇ ਫਿਰ ਇੱਕ ਸੀ ਕਿ BC ਯੂਨਾਈਟਡ ਦੇ ਨਾਲ ਇਹਨਾਂ ਨੇ ਇੱਕ ਸੀਕ੍ਰੇਟ ਡੀਲ ਸਾਈਨ ਕਰ ਲਈ, ਜਿਹਦੇ ਤਹਿਤ BC ਯੂਨਾਈਟਡ ਦੇ ਕੁਝ ਸਾਬਕਾ ਉਮੀਦਵਾਰਾਂ ਨੂੰ ਬੀਸੀ ਕੰਸਰਵੇਟਿਵ ਦੇ ਉਮੀਦਵਾਰਾਂ ਨੂੰ ਹਟਾ ਕੇ ਲਿਆਂਦਾ
ਗਿਆ
ਸੀ। ਇਹਨਾਂ ਕੁਝ ਚੀਜ਼ਾਂ ਤੋਂ ਕੁਝ ਪਾਰਟੀ ਦੇ ਜਿਹੜੇ ਪੁਰਾਣੇ ਮੈਂਬਰਸ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਗ੍ਰਾਸ ਰੂਟਸ ਨਾਲ ਜੁੜੇ ਹੋਏ ਆ, ਉਹ ਇਹਨਾਂ ਦੀ ਮੁਖਾਲਫਤ ਕਰ ਰਹੇ ਸੀ। ਤੇ ਜਿਹੜੀ ਮੈਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਸੀ ਕਿ ਆਇਸ਼ਾ ਐਸਟੇ ਜਿਹੜੇ ਪ੍ਰੈਜ਼ੀਡੈਂਟ ਨੇ ਪਾਰਟੀ ਦੇ, ਜੌਨ ਰਸਟੈਟ ਚਾਹੁੰਦੇ ਸੀ ਕਿ ਉਹਨਾਂ ਨੂੰ ਹੀ ਰੀਇਲੈਕਟ ਕੀਤਾ ਜਾਵੇ, ਪਰ ਉਹਨਾਂ ਨੂੰ ਚਾਰ ਮੈਂਬਰਾਂ ਵੱਲੋਂ ਚੈਲੰਜ ਕੀਤਾ ਗਿਆ। ਤੇ ਉਹਨਾਂ ਦੇ ਵਿੱਚ ਟਿਮ ਥੀਲਮੈਨ ਵੀ ਸ਼ਾਮਲ ਸਨ ਜਿਹੜੇ ਕਿ ਪਾਰਟੀ ਦੇ ਆਪਣੇ ਹੀ ਇੱਕ ਸਾਬਕਾ ਉਮੀਦਵਾਰ ਨੇ ਤੇ ਹਾਰੇ ਹੋਏ। ਸੋ ਪਰ ਸਾਰੀ ਮੁਖਾਲਫਤ ਦੇ ਬਾਵਜੂਦ ਜੌਨ ਰਸਟੈਟ ਆਪਣੇ ਉਮੀਦਵਾਰਾਂ ਨੂੰ ਇਲੈਕਟ ਕਰਾਉਣ ਦੇ ਵਿੱਚ ਵੀ ਕਾਮਯਾਬ ਰਹੇ। ਅਤੇ ਦੂਸਰਾ ਕੰਮ ਜੌਨ ਰਸਟੈਟ ਵਾਸਤੇ ਇਸ ਕਨਵੈਨਸ਼ਨ ਦੇ ਵਿੱਚ ਇਹ ਸੀ ਕਿ ਕੁਝ ਪਾਰਟੀ ਦੇ ਕੰਸਟੀਟਿਊਸ਼ਨ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ, ਅਤੇ ਉਹਦੇ ਵਿੱਚੋਂ ਇੱਕ ਚੀਜ਼ ਜਿਹਨੂੰ ਪੁਸ਼ ਕਰ ਰਹੇ ਸੀ ਜੌਨ ਰਸਟੈਟ ਕਾਫੀ ਜ਼ਿਆਦਾ, ਕਿ ਪਾਰਟੀ ਦੀ ਜਿਹੜੀ ਆ ਇਸ ਤਰ੍ਹਾਂ ਬੋਰਡ ਆ ਜਿਹੜੀ, ਇਹਦੀ ਇਲੈਕਸ਼ਨ 4 ਸਾਲਾਂ ਬਾਅਦ ਹੋਵੇ। ਉਹ ਕਹਿੰਦੇ ਕਿ ਸਥਿਰਤਾ ਚਾਹੀਦੀ ਹੈ ਪਾਰਟੀ ਦੇ ਵਿੱਚ, 4 ਸਾਲ ਦੀ ਟਰਮ ਹੋਣੀ ਚਾਹੀਦੀ ਹੈ, ਪਰ ਇਹਦੀ ਮੁਖਾਲਫਤ ਹੋਈ। ਦੈਨ ਹੀ ਹੈਡ ਟੂ ਵਾਟਰ ਡਾਊਨ ਦਿਸ ਪ੍ਰਪੋਜ਼ਲ। ਫਿਰ ਉਹਨਾਂ ਨੇ ਸਹਿਮਤੀ ਇਸ ਗੱਲ ਤੇ ਬਣੀ ਕਿ 2 ਸਾਲਾਂ ਬਾਅਦ ਬੋਰਡ ਜਿਹੜੀ ਆ ਉਹ ਚੁਣੀ ਜਾਏਗੀ। ਤੇ
ਈਵਨ ਲੀਡਰਸ਼ਿਪ ਰਿਵਿਊ ਦੀ ਵੀ ਗੱਲ ਹੋਈ ਇਹਦੇ ਵਿੱਚ।
ਯੈਸ, ਸੋ ਮੈਂ ਇੱਕ ਤੀਸਰਾ ਮੈਂ ਉੱਥੇ ਆ ਰਿਹਾ ਸੀ, ਲੀਡਰਸ਼ਿਪ ਰਿਵਿਊ ਇੱਕ ਵੱਡਾ ਇਸ਼ੂ ਸੀ। ਕੁਝ ਵਿਰੋਧੀ ਜਿਹੜੇ ਸੀਗੇ ਉਹ ਕਹਿ ਰਹੇ ਸੀ ਵੀ ਲੀਡਰਸ਼ਿਪ ਰਿਵਿਊ ਤੁਰੰਤ ਹੋਣਾ ਚਾਹੀਦਾ, ਜਲਦ ਤੋਂ ਜਲਦ। ਪਰ ਜਿਹੜਾ ਉਹ ਸਕੈਜੂਲਡ ਲੀਡਰਸ਼ਿਪ ਰਿਵਿਊ ਹੈ, ਦੈਟਸ ਫੋਰ ਫਾਲ ਦਿਸ ਈਅਰ, ਤੇ ਫਿਰ ਉੱਥੇ ਹੀ ਸਹਿਮਤੀ ਬਣੀ ਹੈ ਕਿ ਫਾਲ ਦੇ ਵਿੱਚ ਹੀ
ਲੀਡਰਸ਼ਿਪ ਰਿਵਿਊ
ਹੋਏਗਾ। ਜੌਨ ਰਸਟੈਟ ਦੀ ਲੀਡਰਸ਼ਿਪ ਹਾਲ ਫਿਲਹਾਲ ਖਤਰੇ ਵਿੱਚ ਨਹੀਂ ਹੈ।
ਸੋ ਈਵਨ ਲੀਡਰਸ਼ਿਪ ਰਿਵਿਊ ਨੂੰ ਲੈ ਕੇ ਜਿਹੜਾ ਓਲਡ ਕੰਸਟੀਟਿਊਸ਼ਨ ਸੀ ਉਹਦੇ ਹਿਸਾਬ ਨਾਲ ਲੀਡਰਸ਼ਿਪ ਰਿਵਿਊਜ਼ ਜਿਹੜੇ ਨੇ ਉਹ ਹਰ 2 ਸਾਲ ਬਾਅਦ ਹੁੰਦੇ ਨੇ, ਪਰ ਜਿਹੜਾ ਨਵਾਂ ਰੂਲ ਉਹਨਾਂ ਨੇ ਕੱਲ੍ਹ ਜਿਹੜੀ ਤਰਮੀਮ ਕੀਤੀ ਉਹਦੇ ਅਕੋਰਡਿੰਗ, ਕੱਲ੍ਹ ਨਹੀਂ ਸ਼ਨੀਵਾਰ ਨੂੰ ਜਿਹੜੀ ਤਬਦੀਲੀ ਕੀਤੀ ਉਹਦੇ ਅਕੋਰਡਿੰਗਲੀ ਹੁਣ ਜਿਹੜਾ ਲੀਡਰਸ਼ਿਪ ਰਿਵਿਊ ਹੈਗਾ ਉਹ ਆਫਟਰ ਈਚ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਕਰੂਗਾ।
ਸੋ ਇਹ ਉਹਨਾਂ ਦਾ ਪ੍ਰਪੋਜ਼ਲ ਸੀ। ਸੋ ਹੁਣ ਇਹ ਦੇਖਦੇ ਹਾਂ ਕਿ ਜਦੋਂ ਫਾਲ ਦੇ ਵਿੱਚ ਲੀਡਰਸ਼ਿਪ ਰਿਵਿਊ ਜਿਹੜਾ ਹੈ ਉਹ ਸਕੈਜੂਲਡ ਹੈ, ਸੋ ਉੱਥੇ ਫਿਰ ਪਾਰਟੀ ਦੇ ਮੈਂਬਰ ਦੁਆਰਾ ਵੋਟ ਕਰਨਗੇ ਕਿ ਲੀਡਰਸ਼ਿਪ ਰਿਵਿਊ ਕੀ ਹੁਣ ਉਹ 4 ਸਾਲਾਂ ਬਾਅਦ ਹੀ ਹੋਇਆ ਕਰੇਗਾ ਜਾਂ ਫਿਰ 2 ਸਾਲਾਂ ਬਾਅਦ ਹੋਏਗਾ ਜਾਂ ਕਿਵੇਂ ਹੋਏਗਾ।
ਬਿਲਕੁਲ, ਗ੍ਰਾਸਰੂਟ ਪਾਰਟੀ ਬਾਰੇ ਉਹਨਾਂ ਨੇ ਜੌਨ ਰਸਟਰ ਨੇ ਬੜਾ ਜ਼ੋਰਦਾਰ ਤਰੀਕੇ ਨਾਲ ਕਿਹਾ, ਉਹ ਕਹਿੰਦੇ ਗ੍ਰਾਸਰੂਟ ਪਾਰਟੀ ਹੈ, ਗ੍ਰਾਸਰੂਟ ਪਾਰਟੀ ਸੀ ਤੇ ਗ੍ਰਾਸਰੂਟ ਪਾਰਟੀ ਰਹੂਗੀ। ਇਹ ਗੱਲ ਉਹਨਾਂ ਨੇ ਬਾਰ ਬਾਰ ਕਹੀ। ਉਹਨਾਂ ਨੇ ਇਹ ਵੀ ਕਿਹਾ ਜਿਹੜੇ ਪੀਟਰ ਮਿਲੋਵਾਰਡ ਜਿਹੜੇ ਕੰਜ਼ਰਵੇਟਿਵ MLA ਹੈਗੇ ਨੇ ਕੈਮਲੂਪਸ ਤੋਂ, ਉਹਨਾਂ ਨੇ ਇਹ ਜ਼ਰੂਰ ਕਿਹਾ, ਉਹ ਕਹਿੰਦੇ ਵੀ ਦੇਖਣ ਵਾਲੀ ਗੱਲ ਇਹ ਹੈ, ਇਹ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜੀ ਪਾਰਟੀ ਹੈ ਇਹਦੇ ਵਿੱਚ ਜਿੰਨੇ ਕੈਂਡੀਡੇਟਸ ਨੇ, ਜਿੰਨੇ MLAs ਨੇ, ਜਿੰਨੇ ਪਾਰਟੀ ਦੇ ਮੈਂਬਰਸ ਨੇ, ਉਹ ਇਸ ਬੜੀਆਂ ਅਜੀਬ ਜਿਹੀਆਂ ਸਰਕਮਸਟੈਂਸਿਸ ਦੇ ਵਿੱਚ ਇਕੱਠੇ ਹੋਏ ਨੇ। ਕਹਿੰਦੇ ਇਹ ਧਿਆਨ ਰੱਖਣ ਵਾਲੀ ਗੱਲ ਹੈ ਵੀ ਜਦੋਂ BC ਕੰਜ਼ਰਵੇਟਿਵਸ ਦਾ ਨਾਮੋ ਨਿਸ਼ਾਨ ਨਹੀਂ ਸੀ ਹੁੰਦਾ, ਆ ਜਿਹੜੀਆਂ ਇਲੈਕਸ਼ਨਸ ਹੋਈਆਂ ਉਦੋਂ ਪਹਿਲਾਂ ਬਹੁਤ ਘੱਟ ਮੈਂਬਰ ਸੀਗੇ ਉਹਨਾਂ ਦੇ ਜਿਹੜੇ ਲੈਜਿਸਲੇਚਰ ਦੇ ਵਿੱਚ ਬੈਠੇ ਸੀਗੇ। ਉਹ ਕਹਿੰਦੇ ਵੀ ਇਹ ਧਿਆਨ ਰੱਖਣ ਵਾਲੀ ਗੱਲ ਹੈ ਵੀ ਕਿੰਨਾ ਸਰਕਮ ਜਨਰਲ ਇਲੈਕਸ਼ਨਸ ਤੋਂ ਮਹਿਜ਼ ਕੁਛ ਦਿਨ ਪਹਿਲਾਂ ਹੀ ਇਹ ਪਾਰਟੀ ਇੰਨੀ ਵੱਧ ਚੜ੍ਹ ਕੇ ਇੰਨੀ ਪ੍ਰਚੰਡ ਹੋ ਕੇ ਸਾਹਮਣੇ ਆਉਂਦੀ ਆ, ਅਤੇ ਪਾਰਟੀ ਦੇ ਵਿੱਚੋਂ BC ਯੂਨਾਈਟਿਡ ਵਾਲੇ ਮੈਂਬਰਸ ਵੀ ਕੁਛ ਆ ਕੇ ਪਾਰਟੀ ਨੂੰ ਜੁਆਇਨ ਕਰ ਲੈਂਦੇ ਆ। ਸੋ ਕਹਿੰਦੇ ਵੱਖੋ ਵੱਖਰੇ ਡਾਇਵਰਸ ਸੋਚ ਵਿਚਾਰਧਾਰਾ ਵਾਲੇ ਲੋਕ ਜਿਹੜੇ ਹੈਗੇ ਉਹ ਇਸ ਪਾਰਟੀ ਦੇ ਅੰਡਰ ਹੈਗੇ ਨੇ। ਸੋ ਆਹ ਚੀਜ਼ਾਂ ਨੂੰ ਬੜੇ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆਪਾਂ।
ਯਾ, ਸੋ ਸਾਰੇ ਮੈਂਬਰਸ ਨੇ ਕਿਹਾ, ਕਹਿੰਦੇ ਕਿ ਇਸ ਚੀਜ਼ ਦਾ ਧਿਆਨ ਰੱਖੀਏ ਅਸੀਂ ਕਿ ਇੱਕ ਸਮਾਂ ਸੀ ਜਦੋਂ ਪਾਰਟੀ ਦੇ 100 ਮੈਂਬਰ ਵੀ ਨਹੀਂ ਸੀ ਹੁੰਦੇ ਟੋਟਲ, ਤੇ ਹੁਣ 750-800 ਡੈਲੀਗੇਟ ਸੀ ਇਸ AGM ਦੇ ਵਿੱਚ ਸ਼ਾਮਲ ਹੋਏ ਨੇ। ਉਹ ਕਹਿੰਦੇ ਤੇਜ਼ੀ ਨਾਲ ਪਾਰਟੀ ਗਰੋ ਕੀਤੀ ਹੈ। ਸੋ ਜੋ ਤੇਜ਼ੀ ਨਾਲ ਇੰਨੀ ਗਰੋਥ ਹੋਵੇ, ਜਿਹਨੂੰ ਆਪਾਂ ਕਹਿ ਸਕਦੇ ਜੰਗੀ ਪੱਧਰ ਤੇ ਪਾਰਟੀ ਦੀ ਗਰੋਥ ਹੋਈ ਹੈ, ਤੇ ਉਹਦੇ ਵਿੱਚ ਫਿਰ ਕਹਿੰਦੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਜ਼ਰਅੰਦਾਜ਼ ਕਈ ਵਾਰੀ ਹੋ ਜਾਂਦੀਆਂ ਨੇ, ਕਈ ਵਾਰੀ ਕਰਨੀਆਂ ਪੈਂਦੀਆਂ ਨੇ। ਸੋ ਹੌਲੀ ਹੌਲੀ ਕਹਿੰਦੇ ਸਾਰੀਆਂ ਚੀਜ਼ਾਂ ਸੈੱਟ ਹੋ ਜਾਣਗੀਆਂ। ਸੋ ਜੌਨ ਰਸਟੈਟ ਦੇ ਵੀ ਇਹੀ ਪਿੱਚ ਸੀ। ਤੇ ਜਸਪ੍ਰੀਤ ਜੀ, ਇਸ ਕਨਵੈਨਸ਼ਨ ਦੌਰਾਨ ਬਹੁਤ ਸਾਰੇ ਪਾਲਿਸੀ ਡਿਸੀਜਨਸ ਵੀ ਜਿਹੜੇ ਪਾਸ ਕੀਤੇ ਗਏ, ਜੋ ਕਿ ਆਮ ਤੌਰ 'ਤੇ ਕਨਵੈਨਸ਼ਨ 'ਤੇ ਹੁੰਦਾ ਵੀ ਹੈ। ਸੋ ਇੱਕ ਜਿਵੇਂ ਸੋ ਜਿਹੜੇ ਵਾਅਦੇ ਇਹਨਾਂ ਨੇ ਕੈਂਪੇਨ ਦੌਰਾਨ ਕੀਤੇ ਸੀ BC ਕੰਜ਼ਰਵੇਟਿਵਸ ਨੇ ਕਿ ਸੋਜੀ ਕਰਿਕੁਲਮ ਜਿਹੜਾ ਉਹ ਸਾਰੀ ਗੱਲ ਹੈ ਉਹਨੂੰ ਅਸੀਂ ਸਕ੍ਰੈਪ ਕਰਾਂਗੇ, ਸੋ ਉਹ ਮਤਾ ਪਾਸ ਕੀਤਾ ਗਿਆ। ਫਿਰ UNRIP, ਸੋ ਯੂਨਾਈਟਿਡ ਨੇਸ਼ਨਸ ਡੈਕਲੋਰੇਸ਼ਨ ਔਨ ਰਾਈਟਸ ਆਫ ਇੰਡੀਜਨਸ ਪੀਪਲ, ਉਹਨੂੰ ਵੀ ਕਹਿੰਦੇ ਅਸੀਂ ਰਿਪੀਲ ਕਰਾਂਗੇ, ਜੋ ਇੱਥੇ ਪਾਸ ਕੀਤਾ ਸਾਡੀ BC ਸਰਕਾਰ ਨੇ। ਫਿਰ ਕੁਝ ਕਹਿੰਦੇ ਵੇਟ ਟਾਈਮ ਗਰੰਟੀਜ਼ ਹੋਣਗੀਆਂ ਫੋਰ ਸਰਟਨ ਹੈਲਥ ਕੰਡੀਸ਼ਨਸ ਇਨ ਬ੍ਰਿਟਿਸ਼ ਕੋਲੰਬੀਆ। ਸੋ ਇਹ ਸਾਰੀਆਂ ਉਹ ਗੱਲਾਂ ਨੇ ਜਿਹੜੀਆਂ ਆਪਣੀ ਚੋਣ ਮੁਹਿੰਮ ਦੌਰਾਨ ਕਰਦੇ ਰਹੇ। ਸੋ ਉਹਨਾਂ ਨੂੰ ਲੈ ਕੇ ਰੈਜ਼ੋਲਿਊਸ਼ਨਸ ਵੀ ਪਾਸ ਕੀਤੇ ਗਏ ਨੇ। ਇਹਨਾਂ ਨਾਲ ਡਾਇਰੈਕਟ ਕੋਈ ਇੰਪੈਕਟ ਨਹੀਂ ਪੈਣਾ, ਇੱਦਾਂ ਨਹੀਂ ਕਿ ਸੋਜੀ ਰਿਪੀਲ ਹੋ ਗਿਆ।
ਬਿਲਕੁਲ ਬਿਲਕੁਲ,
ਦਿਸ ਇਜ਼ ਦ AGM ਆਫ ਆਪੋਜੀਸ਼ਨ
ਪਾਰਟੀ।
ਇਹ ਕਹਿ ਰਹੇ ਨੇ ਵੀ ਜੇ ਸਾਡੀ ਸਰਕਾਰ ਬਣਦੀ ਅਸੀਂ ਇੱਦਾਂ ਕਰਾਂਗੇ ਤੇ ਕੀਤਾ ਜਾ, ਮਤਲਬ ਸੋ ਉਹ ਬਾਅਦ ਦੀਆਂ ਗੱਲਾਂ ਨੇ, ਅਜੇ ਪ੍ਰੋਮਿਸ ਹੀ ਹੈ ਇਹ। ਕਿ ਇਹ ਆਮ ਤੌਰ 'ਤੇ ਰੈਜ਼ੋਲਿਊਸ਼ਨਸ ਹੁੰਦੇ ਨੇ,
ਪ੍ਰੋਮਿਸ ਤਾਂ ਸਰਕਾਰਾਂ ਦੇ ਪੂਰੇ ਨਹੀਂ ਹੁੰਦੇ।
ਯਾ, ਸੋ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਜੇਕਰ ਇਹ ਚੀਜ਼ਾਂ ਨੂੰ ਪੂਰਾ ਨਹੀਂ ਕਰਨਗੇ, ਫਿਰ BC NDP ਵਾਲੇ ਆ ਜਦੋਂ ਉਹ ਜਿਹੜੀ ਵੀ ਕੋਈ ਪਾਰਟੀ ਆਪੋਜੀਸ਼ਨ ਵਿੱਚ ਉਸ ਵੇਲੇ ਹੋਏਗੀ, ਜੇ ਹੋਏਗੀ, ਤੇ ਫਿਰ ਉਹ ਕਹਿਣਗੇ ਤੁਸੀਂ ਜੀ ਆਪਣੀ ਪਾਲਿਸੀ ਕਨਵੈਨਸ਼ਨ ਦੌਰਾਨ
ਇਸ ਤਰ੍ਹਾਂ
ਮਤਾ ਪਾਸ ਕੀਤਾ ਸੀ, ਹੁਣ ਤੁਸੀਂ ਪਿੱਛੇ ਹਟ ਰਹੇ ਹੋ। ਸੋ ਇਹਨਾਂ ਦੀ ਸਿਰਫ ਇੰਨੀ ਕੁ ਕਹਿ ਲਓ ਕਿ ਮਹੱਤਤਾ ਹੁੰਦੀ ਹੈ, ਸਿਗਨੀਫਿਕੈਂਸ ਹੁੰਦੀ ਹੈ ਇਸ ਤਰ੍ਹਾਂ ਦੇ ਪਾਲਿਸੀ ਰੈਜ਼ੋਲਿਊਸ਼ਨਸ ਦੀ। ਪਰ ਕਾਫੀ ਸਾਰੇ ਪਾਲਿਸੀ ਰੈਜ਼ੋਲਿਊਸ਼ਨਸ ਪਾਸ ਕੀਤੇ ਗਏ। ਮੋਟੀ ਗੱਲ ਇਹਦੇ ਵਿੱਚ ਦੇਖਣ ਵਾਲੀ ਇਹੀ ਸੀ ਕਿ ਜੌਨ ਰਸਟੈਡ ਪਾਰਟੀ ਨੂੰ ਇਕੱਠਾ ਰੱਖ ਸਕਣਗੇ, ਤਰੇੜਾਂ ਨੇ ਕਿਤੇ ਤਰੇੜਾਂ ਇੰਨੀਆਂ ਵੱਡੀਆਂ ਨਾ ਹੋ ਜਾਣ ਕਿ ਪਾਰਟੀ ਦੁਫਾੜ ਹੋ ਜਾਏ, ਉਹ ਤੋਂ ਬਚਾ ਰਿਹਾ। ਸੋ ਕੁਝ ਮੈਂਬਰ ਜ਼ਰੂਰ ਵਿਰੋਧ ਕਰਦੇ ਰਹੇ, ਭਾਸ਼ਣ ਵੀ ਕਈ ਹੋਏ, ਕਈ ਜਿਵੇਂ ਦੱਸਿਆ ਸੀ ਕਿ ਸਰਕੂਲਰ ਜਿਹੜੇ ਹੈਂਡ ਆਊਟਸ ਵੀ ਵੰਡੇ ਗਏ, ਪਰ ਫਿਰ ਵੀ ਜੌਨ ਰਸਟੈਡ ਪਾਰਟੀ ਨੂੰ ਇਕੱਠਾ ਰੱਖਣ ਦੇ ਵਿੱਚ ਕਾਮਯਾਬ।
ਇਨਫੈਕਟ ਉਹਨਾਂ ਨੇ ਤਾਂ ਕਿਹਾ, ਉਹ ਕਹਿੰਦੇ ਜਿਹੜੇ ਵਖਰੇਵੇਂ ਆ, ਦਿਸ ਇਜ਼ ਆਰ ਸਟਰੈਂਥ ਨਾਟ ਆਰ ਵੀਕਨੈਸ, ਇਹ ਉਹਨਾਂ ਨੇ ਗੱਲ ਕਹੀ। ਬਸ ਉਹ ਇੱਥੇ ਆਪਾਂ ਜ਼ਰੂਰ ਮੈਂਸ਼ਨ ਕਰ ਦਈਏ, ਸਿੰਸ ਵੀ ਆਰ ਟਾਕਿੰਗ ਅਬਾਊਟ ਦ ਓਪੋਜੀਸ਼ਨ ਪਾਰਟੀ, ਕੱਲ੍ਹ ਨੂੰ ਆਪਣੇ BC ਦੀ ਵਿਧਾਨ ਸਭਾ ਦੇ ਵਿੱਚ ਪਹਿਲਾ ਬਜਟ, BC NDP ਦੀ ਸਰਕਾਰ ਜਿਹੜੀ ਆ ਹੁਣ ਅਕਤੂਬਰ ਦੇ ਵਿੱਚ ਸਰਕਾਰ ਬਣੀ, ਉਹਨਾਂ ਦਾ ਕੱਲ੍ਹ ਪਹਿਲਾ ਬਜਟ ਪੇਸ਼ ਕੀਤਾ ਜਾਣਾ।
ਯਾ ਕੱਲ 4 ਮਾਰਚ ਹੈ, ਸੋ ਕੱਲ ਬਜਟ ਹੈ ਤੇ ਕੱਲ ਹੀ ਟੈਰਿਫਸ ਦੀ ਵੀ ਜਿਹੜੀ ਗੱਲ ਕੀਤੀ ਜਾ ਰਹੀ, ਉਹਦੇ ਬਾਰੇ ਅੱਗੇ ਜਾ ਕੇ ਆਪਾਂ ਹੋਰ ਗੱਲ ਕਰਦੇ ਹਾਂ ਡਿਟੇਲ 'ਚ। ਸੋ ਜਿਹੜਾ ਬਜਟ ਹੈ ਉਹ ਕੱਲ ਤਿਆਰ, ਕੱਲ ਪੇਸ਼ ਕੀਤਾ ਜਾਣਾ, ਤੇ ਇਹਦੇ ਬਾਰੇ ਸਾਡੀ ਸਰਕਾਰ ਆਲਰੇਡੀ ਦੱਸ ਚੁੱਕੀ ਹੈ, ਫਾਈਨੈਂਸ ਮਿਨਿਸਟਰ ਬ੍ਰੈਂਡਾ ਬੇਲੀ ਸਪਸ਼ਟ ਕਰ ਚੁੱਕੇ ਨੇ ਕਿ ਇਸ ਬਜਟ ਦੇ ਵਿੱਚ ਜਿਹੜੇ $500 or $1,000 ਵਾਲੇ ਚੈੱਕ, ਗਰੋਸਰੀ ਰਿਬੇਟ ਚੈੱਕ ਭੇਜਣ ਦੀ ਗੱਲ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਨੇ ਕੀਤੀ ਸੀ,
ਵਾਅਦੇ ਕੀਤੇ ਸੀ
ਉਹ ਹੁਣ ਪੂਰਾ ਨਹੀਂ ਹੋਣਾ। ਇਸ ਬਜਟ ਦੇ ਵਿੱਚ ਉਹ ਚੈੱਕ ਸ਼ਾਮਲ ਨਹੀਂ ਹੈਗੇ ਜੋ ਤੁਸੀਂ ਕਹਿ ਰਹੇ ਸੀ, ਵੀ ਵਾਅਦੇ ਤਾਂ ਸਰਕਾਰਾਂ ਦੇ ਨਹੀਂ ਪੂਰੇ ਹੁੰਦੇ। ਸੋ ਇਹ ਵਾਅਦਾ ਵੀ ਜਿਵੇਂ, ਇਹ ਤਾਂ ਬਹੁਤ ਵੱਡਾ ਇੱਕ ਲੈਸਨ ਆ ਸਾਰੇ ਬ੍ਰਿਟਿਸ਼ ਕੋਲੰਬੀਅਨਸ ਵਾਸਤੇ, ਨਹੀਂ ਪੂਰੇ ਕੈਨੇਡੀਅਨਸ ਵਾਸਤੇ, ਕਿ ਇਸ ਚੀਜ਼ ਦਾ ਅਸੀਂ ਹੁਣ ਧਿਆਨ ਰੱਖਿਆ ਕਰੀਏ ਕਿ ਇਲੈਕਸ਼ਨ ਤੋਂ ਪਹਿਲਾਂ ਕੋਈ ਵੀ ਪਾਰਟੀ ਕਿਸੇ ਵੀ ਸਟ੍ਰਾਈਬ ਦੀ, ਕਿਸੇ ਵੀ ਲੈਵਲ ਤੇ, ਮਿਊਨਿਸਪਲ, ਪ੍ਰੋਵਿੰਸ਼ਲ, ਫੈਡਰਲ, ਜੇ ਇਲੈਕਸ਼ਨ ਤੋਂ ਪਹਿਲਾਂ ਪੈਸੇ ਵੰਡਣ ਦੀ ਗੱਲ ਕਰੇ ਕਿ ਸਾਨੂੰ ਵੋਟ ਪਾ ਦਿਓ ਅਸੀਂ ਚੈੱਕ ਭੇਜਾਂਗੇ, ਉਹਨਾਂ ਨੂੰ ਇੱਦਾਂ ਉਹ ਮੰਨਿਆ ਨਾ ਕਰੋ, ਗੱਲ ਮੁੱਕਰ ਸਕਦੀ ਹੈ ਸਰਕਾਰ ਬਣਨ ਤੋਂ ਬਾਅਦ ਪਾਰਟੀ। ਤੇ ਉਹ ਜੇ ਜ਼ਿਆਦਾ ਹੀ ਲੋੜ ਹੈ ਪੈਸਿਆਂ ਦੀ, ਹੁੰਦੀ ਵੀ ਹੈ, ਦੇਖੋ ਪੈਸਿਆਂ ਦੀ ਹਰ ਕਿਸੇ ਨੂੰ ਲੋੜ ਹੈ, ਫਿਰ ਇੱਦਾਂ ਕਿਹਾ ਕਰੋ ਵੀ ਪਹਿਲਾਂ ਦੇ ਦਿਓ ਜੀ ਪੈਸੇ, ਫਿਰ ਵੋਟ ਦੇਖ ਲਾਂਗੇ ਪਾਣੀ ਹੈ ਕਿ ਨਹੀਂ। ਕਿ ਜਿਹੜਾ ਚੈੱਕ ਭੇਜਣਾ ਪਹਿਲਾਂ, ਜਿਵੇਂ ਡਗ ਫੋਰਡ ਨੇ ਕੀਤਾ ਓਨਟਾਰੀਓ ਵਿੱਚ, ਕਿ ਇਲੈਕਸ਼ਨ ਕਰਾਉਣ ਤੋਂ ਪਹਿਲਾਂ ਉਹਨਾਂ ਨੇ ਚੈੱਕ ਭੇਜਦੇ। ਸੋ ਉਹ ਗੱਲ ਉਹ ਵੀ ਗਲਤ ਹੈ, ਪਰ ਇਹਦੇ ਨਾਲੋਂ ਬੈਟਰ ਹੈ ਕਿ ਜੀ ਵੋਟ ਪਾ ਦਿਓ ਫਿਰ ਚੈੱਕ
ਭੇਜਾਂਗੇ।
ਸੋ ਇਹ ਹੁਣ ਸਾਰਿਆਂ ਨੂੰ ਕੰਨ ਹੋ ਗਏ ਨੇ ਕਿ ਜੀ ਧਿਆਨ ਰੱਖਿਆ ਕਰੋ ਵੀ ਇਹ ਪਾਰਟੀਆਂ ਮੁੱਕਰ ਵੀ ਜਾਇਆ ਕਰਦੀਆਂ ਨੇ। ਸੋ ਕਿਹਾ ਕਿ ਬਹਾਨਾ ਕੀ ਹੈ ਕਿ ਜੀ ਸਰਕਮਸਟੈਂਸਿਸ ਬਹੁਤ ਬਦਲ ਗਏ ਨੇ, ਡੋਨਲਡ ਟਰੰਪ ਨੇ ਟੈਰਿਫ ਲਗਾ ਦੇਣੀ,
ਬਿਲਕੁਲ,
ਤੇ ਟੈਰਿਫ ਅਜੇ ਤੱਕ ਤਾਂ ਕੋਈ ਲੱਗੀ ਨਹੀਂ।
ਸੋ ਹੁਣ ਕੱਲ ਨੂੰ ਵੀ ਲੱਗਦਾ ਕਿ ਨਹੀਂ ਲੱਗਦੇ ਪਤਾ ਨਹੀਂ ਹੈਗਾ। ਅੱਛਾ ਵਾਸੂ, US ਸੈਕਰੇਟਰੀ ਆਫ ਕਾਮਰਸ ਹਾਰਵਰਡ ਲੁਟਨਿਕ, ਉਹਨਾਂ ਦਾ ਕਹਿਣਾ ਹੈਗਾ ਕਿ ਕੱਲ ਨੂੰ ਜਿਹੜੇ ਟੈਰਿਫਸ ਲੱਗਣੇ ਆ, ਹੁਣ ਕੱਲ ਆਪਾਂ ਨੂੰ ਸਾਰਿਆਂ ਨੂੰ ਯਾਦ ਹੈ ਕਿ ਜਿਹੜਾ ਪੌਜ਼ ਲਗਾਇਆ ਗਿਆ ਸੀ, ਇੱਕ ਮਹੀਨੇ ਦਾ ਪੌਜ਼ ਲਗਾਇਆ ਗਿਆ ਸੀ, ਉਹ ਪੌਜ਼ ਕੱਲ ਨੂੰ ਖਤਮ ਹੋ ਰਿਹਾ 4 ਮਾਰਚ ਤੋਂ। ਮਤਲਬ ਪਤਾ ਤਾਂ ਇਹੀ ਹੈ ਵੀ ਹਾਲੇ ਤੱਕ ਤਾਂ ਇਹੀ ਪਤਾ ਕਿ US ਵੱਲੋਂ ਆਪਣੇ ਤੇ ਕੈਨੇਡਾ ਤੇ 25% ਦੇ ਟੈਰਿਫਸ ਠੋਕੇ ਜਾਣਗੇ। ਪਰ ਜਿਹੜੇ US ਸੈਕਟਰੀ ਆਫ ਕਾਮਰਸ ਹੈਗੇ, ਉਹਨਾਂ ਦਾ ਕਹਿਣਾ, ਉਹ ਕਹਿੰਦੇ ਪਤਾ ਨਹੀਂ ਹੈਗਾ ਵੀ 25% ਲੱਗਣਗੇ ਕਿ ਨਹੀਂ ਲੱਗਣਗੇ, ਲੱਗਣਗੇ ਕੱਲ ਨੂੰ, ਪਰ 25% ਲੱਗਦੇ ਆ ਕਿ ਨਹੀਂ ਪਤਾ ਨਹੀਂ।
ਯਾ ਸੋ ਕਾਮਰਸ ਸੈਕਟਰੀ ਨੇ, ਹੀ ਸ਼ੁਡ ਨੋ, ਪਰ ਉਹਨਾਂ ਨੇ ਫੌਕਸ ਨਿਊਜ਼ ਨੂੰ ਕੱਲ ਸਵੇਰੇ ਇੱਕ ਇੰਟਰਵਿਊ ਦਿੱਤੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਕਿ ਟੈਰਿਫਸ ਤਾਂ ਲੱਗਣਗੇ 4 ਮਾਰਚ ਤੋਂ, ਪਰ ਐਗਜੈਕਟਲੀ ਵਾਟ ਦੇ ਆਰ, ਵੀ ਆਰ ਗੋਇੰਗ ਟੂ ਲੀਵ ਦੈਟ ਫਾਰ ਦਾ ਪ੍ਰੈਜ਼ੀਡੈਂਟ ਐਂਡ ਹਿਸ ਟੀਮ ਟੂ ਨੈਗੋਸ਼ੀਏਟ। ਸੋ ਪ੍ਰੈਜ਼ੀਡੈਂਟ ਐਂਡ ਹਿਸ ਟੀਮ, ਵਨ ਵੁੱਡ ਐਕਸਪੈਕਟ ਕਿ ਕਾਮਰਸ ਸੈਕਟਰੀ ਵੀ ਉਸ ਟੀਮ ਦੇ ਵਿੱਚ ਹੋਣਗੇ, ਪਰ ਉਹਨਾਂ ਨੇ ਸੋ ਬੇਸਿਕਲੀ ਜਸਪ੍ਰੀਤ ਜੀ, ਸਿਚੁਏਸ਼ਨ ਇਸ ਵੇਲੇ ਜੋ ਪ੍ਰਤੀਤ ਹੁੰਦਾ ਆਪਾਂ ਦਾ, ਦੇਖੋ ਇੱਥੇ ਬੈਠੇ ਹਾਂ ਸਰੀ ਵਿੱਚ, ਪਰ ਜੋ ਖਬਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ, ਜਿਸ ਤਰ੍ਹਾਂ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ, ਵਾਈਟ ਹਾਊਸ ਦੇ ਵੱਲੋਂ ਜਿੱਦਾਂ ਦੀਆਂ ਸਟੇਟਮੈਂਟਸ ਆ ਰਹੀਆਂ ਨੇ, ਇੱਕ ਪਿਕਚਰ ਇੱਦਾਂ ਦੀ ਪ੍ਰੈਜੈਂਟ ਕੀਤੀ ਹੋ ਰਹੀ ਆ, ਕੀਤੀ ਨਹੀਂ ਜਾ ਰਹੀ, ਮਤਲਬ ਨਜ਼ਰ ਇੱਦਾਂ ਦੀ ਆ ਰਹੀ ਹੈ ਤਸਵੀਰ, ਕਿ ਵਾਈਟ ਹਾਊਸ ਜਿਹੜੇ ਆਫੀਸ਼ਲਸ ਨੇ, ਡੋਨਲਡ ਟਰੰਪ ਦੇ ਜਿਹੜੇ ਟੀਮ ਮੈਂਬਰਸ ਨੇ, ਉਹਨਾਂ ਨੂੰ ਵੀ ਕੋਈ ਪਤਾ ਨਹੀਂ, ਡੋਨਲਡ ਟਰੰਪ ਦੀ ਕੋਈ ਗਰੰਟੀ ਨਹੀਂ ਹੈ ਕਿ ਉਹਨਾਂ ਨੇ ਰਾਤ ਨੂੰ ਉੱਠ ਕੇ ਕੀ ਸੋਸ਼ਲ ਮੀਡੀਆ 'ਤੇ ਪਾ ਦੇਣਾ, ਜਾਂ ਉਹਨਾਂ ਨੇ ਕਦੋਂ ਕਿਹੜੀ ਸਟੇਟਮੈਂਟ ਦੇ ਦੇਣੀ ਹੈ, ਕਦੋਂ ਮੀਡੀਆ ਨੂੰ ਸੱਦ ਕੇ ਕੀ ਕਹਿ ਦੇਣਾ,
ਅਨਪ੍ਰੈਡਿਕਟੇਬਲ,
ਇਵਨ ਉਹਨਾਂ ਦੀ ਟੀਮ ਨੂੰ ਵੀ ਨਹੀਂ ਪਤਾ,
ਨਹੀਂ ਪਤਾ।
ਵਨ ਵੁੱਡ ਥਿੰਕ ਕਿ ਵੀ ਚਲੋ ਠੀਕ ਹੈ ਵੀ ਵਲਾਦੀਮੀਰ ਜ਼ੇਲੈਂਸਕੀ ਨੂੰ ਨਹੀਂ ਸੀ ਪਤਾ ਕਿ ਕੀ ਹੋਣ ਲੱਗਿਆ ਉਹਨਾਂ ਦੇ ਨਾਲ, ਕਿ ਜਿਹੜੇ ਆਊਟਸਾਈਡਰਸ ਨੇ ਉਹਨਾਂ ਨੂੰ ਨਹੀਂ ਪਤਾ ਕੀ ਹੋ ਜਾਣਾ, ਪਰ ਉਹਨਾਂ ਦੇ ਜਿਹੜੇ ਕਲੋਜ਼ ਨਿਟ ਜਿਹੜੇ ਟੀਮ ਮੈਂਬਰਸ ਨੇ, ਉਹ ਵੀ ਕਲੋਜ਼ ਨਿਟ ਨਹੀਂ ਹੈਗੇ ਬੇਸਿਕਲੀ, ਉਹਨਾਂ ਨੂੰ ਵੀ ਪਤਾ ਨਹੀਂ ਕਿ ਡੋਨਲਡ ਟਰੰਪ ਕੀ ਕਰਨਗੇ। ਸੋ ਦੇਖੋ ਇਹਦੇ ਵਿੱਚ ਕਈ ਵਾਰ ਇੱਦਾਂ ਲੱਗਦਾ ਕਿ ਡੋਨਲਡ ਟਰੰਪ ਨੂੰ ਸ਼ਾਇਦ ਆਪ ਵੀ ਭੁੱਲ ਜਾਂਦਾ ਕਿ ਉਹ ਕੀ ਕਹਿ
ਹਟੇ ਨੇ,
ਕਿਉਂਕਿ ਪਿਛਲੇ ਹਫ਼ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਸੀ ਜੀ ਜਿਹੜੀਆਂ ਟੈਰਿਫਸ ਨੇ ਉਹ ਤਾਂ ਔਨ ਸਕੈਜੂਲ ਨੇ, 2 ਅਪ੍ਰੈਲ ਤੋਂ ਲੱਗਣਗੀਆਂ।
4 ਅਪ੍ਰੈਲ ਮੇਰੇ ਖਿਆਲ, 4 ਅਪ੍ਰੈਲ, ਹਾਂ 2 ਅਪ੍ਰੈਲ
ਕਿਹਾ ਸੀ ਉਹਨਾਂ ਨੇ,
ਹਾਂ ਹਾਂ,
ਕਿ 2 ਅਪ੍ਰੈਲ ਤੋਂ ਲੱਗਣਗੀਆਂ।
ਉਹ ਫਿਰ ਬ੍ਰੇਕਿੰਗ ਨਿਊਜ਼ ਆਉਣ ਲੱਗੀ ਸਾਰੇ ਪਾਸੇ,
ਨਾਲ ਦੇ ਨਾਲ ਹੀ, ਹਾਂ ਬ੍ਰੇਕਿੰਗ ਨਿਊਜ਼ ਹੋ ਗਈ,
ਮੁੜ ਕੇ ਫਿਰ ਆ ਗਿਆ ਵੀ ਨਹੀਂ, ਫਿਰ ਗਲਤ ਬੋਲ ਗਏ
ਉਹ। ਫਿਰ ਹਾਰਵਰਡ ਲਟਨਿਕ ਨੇ ਕਲੈਰੀਫਾਈ ਕੀਤਾ ਸੀ ਨਾਲ ਦੇ ਨਾਲ ਕਿ ਨਹੀਂ ਨਹੀਂ ਵੀ 2 ਅਪ੍ਰੈਲ ਨਹੀਂ, ਉਹ ਬੋਲੀ ਪਾਉਂਦਿਆਂ ਹੱਥ ਗਲਤ ਹੋ ਗਿਆ, ਵੀ ਉਹ 4 ਮਾਰਚ ਤੋਂ ਹੀ ਲੱਗਣਗੀਆਂ, 2 ਅਪ੍ਰੈਲ ਵਾਲੀਆਂ ਤਾਂ ਰੈਸੀ ਫਿਰ ਉਸ ਤੋਂ ਬਾਅਦ ਹੁਣ ਜਿਹੜੀ ਲਟਨਿਕ ਨੇ ਐਗਜੈਕਟਲੀ ਕੀ ਕਿਹਾ ਫੋਕਸ ਨਿਊਜ਼ ਦੀ ਇੰਟਰਵਿਊ ਦੇ ਵਿੱਚ, ਉਹ ਕਹਿੰਦੇ ਦੇਖੋ ਉਹਨਾਂ ਨੂੰ ਪੁੱਛਿਆ ਗਿਆ ਨਾ ਵੀ ਕੈਨੇਡਾ ਅਤੇ ਮੈਕਸੀਕੋ ਵੀ ਕੋਈ ਤਰੀਕਾ ਹੈ ਵੀ ਉਸ ਟੈਰਿਫਸ ਤੋਂ ਬਚ ਵੀ ਸਕਣ, ਕਿਉਂਕਿ ਕੱਲ੍ਹ ਸਾਡੀ ਸ਼ਾਮਤ ਆਣੀ ਕੈਨੇਡਾ ਅਤੇ ਮੈਕਸੀਕੋ ਦੀ, ਜੋ ਦੱਸਿਆ ਜਾ ਰਿਹਾ ਕਿ 25% ਟੈਰਿਫ ਲੱਗਣੀ ਕੈਨੇਡੀਅਨ ਇੰਪੋਰਟਸ ਦੇ ਉੱਤੇ, 10% ਟੈਰਿਫ ਔਨ ਕੈਨੇਡੀਅਨ ਐਨਰਜੀ। ਸੋ ਇਹਦੇ ਉੱਤੇ ਉਹਨਾਂ ਨੇ ਕਿਹਾ ਵੀ ਦੇਖੋ ਕੈਨੇਡਾ ਅਤੇ ਮੈਕਸੀਕੋ ਨੇ ਬਾਰਡਰ ਦੇ ਉੱਤੇ ਦੇ ਹੈਵ ਡਨ ਅ ਰੀਜ਼ਨੇਬਲੀ ਗੁੱਡ ਜੋਬ ਔਨ ਦਾ ਬਾਰਡਰ, ਬਟ ਫੈਂਟਨਿਲ ਇਜ਼ ਸਟਿਲ ਕਮਿੰਗ, ਦੇ ਹੈਵ ਡਨ ਅ ਲੋਟ, ਸੋ ਹੀ ਮਤਲਬ
ਡੋਨਲਡ ਟਰੰਪ
ਹੀ ਇਜ਼ ਸੋਰਟ ਆਫ ਥਿੰਕਿੰਗ ਅਬਾਊਟ ਰਾਈਟ ਨਾਓ ਹਾਊ ਐਗਜੈਕਟਲੀ ਹੀ ਵਾਂਟਸ ਟੂ ਪਲੇ ਇਟ ਵਿਦ ਮੈਕਸੀਕੋ ਇਨ ਕੈਨੇਡਾ, ਐਂਡ ਦੈਟ ਇਜ਼ ਅ ਫਲੂਇਡ ਸਿਚੁਏਸ਼ਨ। ਹਾਰਵਰਡ ਲਟਨਿਕ ਇਹ ਕਹਿ ਰਹੇ ਨੇ ਕਿ ਉਹ ਤਾਰੀਫ ਕਰ ਰਹੇ ਨੇ ਕੈਨੇਡਾ ਅਤੇ ਮੈਕਸੀਕੋ ਦੀ, ਕਹਿੰਦੇ ਕੈਨੇਡਾ ਅਤੇ ਮੈਕਸੀਕੋ ਨੇ ਬਾਰਡਰ ਤੇ ਕਾਫੀ ਕੁਝ ਕੀਤਾ, ਦੇ ਹੈਵ ਡਨ ਅ ਰੀਜ਼ਨੇਬਲੀ ਗੁੱਡ ਜੋਬ। ਸੋ ਡੋਨਲਡ ਟਰੰਪ ਹੁਣ 6-5 ਵਿੱਚ ਜਿਵੇਂ ਪਏ ਹੋਏ ਨੇ ਕਿ ਵੀ ਇਹਨਾਂ ਨੇ ਤਾਂ ਜਿੱਦਾਂ ਕਿਹਾ ਸੀ ਕੰਮ ਕਰਾ ਲਿਆ, ਵੀ ਹੁਣ ਕੀ ਕੀਤਾ ਜਾਵੇ, ਟੈਰਿਫ ਲਾਈਏ ਕਿ ਨਾ ਲਾਈਏ। ਪਰ ਡੋਨਲਡ ਟਰੰਪ ਦੀ ਵੀ ਨੋਇੰਗ ਡੋਨਲਡ ਟਰੰਪ, ਉਹਨਾਂ ਦੀ ਈਗੋ ਐਡੀ ਵੱਡੀ ਹੈ, ਇਸ ਕਰਕੇ ਸ਼ਾਇਦ ਲਟਨੇ ਕਹਿ ਰਹੇ ਨੇ ਵੀ ਉਹ ਟੈਰਿਫ ਤਾਂ ਕਰੇ ਲਗਾਉਣਗੇ, ਪਰ ਹੋ ਸਕਦਾ 25% ਨਾ ਹੋਵੇ, ਘੱਟ ਹੋ ਜਾਏ, ਵੀ ਉਹ ਕਹਿੰਦੇ ਉਹ ਨੈਗੋਸ਼ੀਏਟ ਕਰਨਾ ਚਾਹੁੰਗੇ। ਸੋ ਵੀ ਲੀਵ ਦੈਟ ਟੂ ਡੋਨਲਡ ਟਰੰਪ ਐਂਡ ਹਿਸ ਟੀਮ ਕਿ ਉਹਨਾਂ ਦੀ ਕੀ ਨੈਗੋਸ਼ੀਏਸ਼ਨ ਹੁੰਦੀ ਕੈਨੇਡਾ ਦੇ ਨਾਲ। ਸੋ ਕਿਸੇ ਨਾ ਕਿਸੇ ਤਰ੍ਹਾਂ ਦੀ ਟੈਰਿਫ ਉਹਨਾਂ ਨੂੰ ਹੁਣ ਲਗਾਉਣੀ ਪੈਣੀ ਡੋਨਲਡ ਟਰੰਪ ਨੂੰ, ਕਿਉਂਕਿ ਉਹਦੇ ਬਾਰੇ ਬਹੁਤ ਜ਼ਿਆਦਾ ਉਹ ਧਮਕੀਆਂ ਦੇ ਚੁੱਕੇ ਨੇ, ਤੇ ਕੁਛ ਨਾ ਕੁਛ ਤਾਂ ਕਰਨਾ ਪਏ।
ਜਦੋਂ ਦੇ ਪ੍ਰੈਜ਼ੀਡੈਂਟ ਨਹੀਂ ਵੀ ਬਣੇ ਉਦੋਂ ਤੋਂ ਟੈਰਿਫਸ ਦੀਆਂ ਧਮਕੀਆਂ ਜਿਹੜੀਆਂ ਹੈਗੀਆਂ ਨੇ ਦਿੱਤੀਆਂ ਜਾ ਰਹੀਆਂ ਨੇ। 20 ਜਨਵਰੀ ਨੂੰ ਉਹਨਾਂ ਨੇ ਸਹੁੰ ਚੱਕੀ, ਉਦੋਂ ਪਹਿਲਾਂ ਤੋਂ ਹੀ ਟੈਰਿਫ ਥ੍ਰੈਟਸ ਜਿਹੜੇ ਸੀਗੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਸੀਗੇ। ਅੱਛਾ, ਜਿਹੜਾ ਇੱਕ ਮੈਕਸੀਕੋ ਨੇ ਕਿਹਾ, ਮੈਕਸੀਕੋ ਨੇ ਇਹ ਗੱਲ ਕਹੀ ਆ, ਉਹ ਕਹਿੰਦੇ ਵੀ ਨੈਗੋਸ਼ੀਏਟ ਕਰਨ ਦਾ ਇੱਕ ਢੰਗ ਤਰੀਕਾ ਇਹ ਵੀ ਹੋ ਸਕਦਾ ਕਿ ਆਪਾਂ ਉਹਨਾਂ ਨੂੰ ਕਹੀਏ, US ਵਾਲਿਆਂ ਨੂੰ ਜਾ ਕੇ, ਮੈਕਸੀਕੋ ਵਾਲੇ ਆਪਾਂ ਨੂੰ ਵੀ ਕਹਿ ਰਹੇ ਆ, ਕੈਨੇਡਾ ਵਾਲਿਆਂ ਨੂੰ ਵੀ ਕਹਿ ਰਹੇ ਵੀ ਤੁਸੀਂ ਵੀ ਸਾਡੇ ਨਾਲ ਹਾਮੀ ਭਰੋ ਇਸ ਗੱਲ ਨੂੰ ਲੈ ਕੇ ਕਿ ਜਿਹੜੇ ਚਾਈਨਾ ਤੇ ਉਹਨਾਂ ਨੇ 10% ਟੈਰਿਫਸ ਲਗਾਉਣੇ ਸੀ, ਉਹਨਾਂ ਨੇ ਕਿਹਾ ਅਸੀਂ ਦੁੱਗਣੇ ਕਰ ਦਾਂਗੇ। ਉਹ ਮੈਕਸੀਕੋ ਕਹਿੰਦਾ ਕੈਨੇਡਾ ਨੂੰ ਕਿ ਆਪਾਂ ਵੀ ਉੱਤੇ ਦੁੱਗਣੇ ਕਰ ਦਾਂਗੇ, ਇਸ ਤਰੀਕੇ ਨਾਲ ਵੀ ਆਪਾਂ ਉਹਨਾਂ ਨੂੰ ਪਤਿਆ ਸਕਦੇ ਹਾਂ, ਉਹਨਾਂ ਨੂੰ ਮਨਾ ਸਕਦੇ ਹਾਂ ਇਸ ਗੱਲ ਤੋਂ ਕਿ ਸਾਡੇ ਤੇ ਟੈਰਿਫਸ ਨਾ ਲਗਾਓ, ਜੇ ਤੁਸੀਂ ਚਾਈਨਾ ਤੇ ਜਿਹੜੇ ਟੈਰਿਫਸ ਲਗਾਉਣੇ ਉਹਨਾਂ ਨੂੰ ਦੁੱਗਣੇ ਕਰਨਾ, ਅਸੀਂ ਵੀ ਚਾਈਨਾ ਤੇ ਲੱਗਦੇ ਟੈਰਿਫਸ ਨੂੰ ਦੁੱਗਣੇ ਕਰ ਦਾਂਗੇ
ਜਿੱਦਾਂ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ। ਸੋ ਯਾ, ਜੋ ਅਮਰੀਕਾ ਕਹਿੰਦਾ ਅਸੀਂ ਕਰਦੇ ਹੀ ਰਹਿੰਦੇ ਹਾਂ, ਤੇ ਉਹ ਵੀ ਇੱਕ ਕਾਰਨ ਹੈ ਕਿ ਅਸੀਂ ਇਸ ਸਿਚੁਏਸ਼ਨ ਦੇ ਵਿੱਚ ਹੁਣ ਫਸੇ ਹੋਏ ਹਾਂ ਕਿ ਅਮਰੀਕਾ ਦੀ ਉਂਗਲ ਫੜ ਕੇ ਅਸੀਂ ਤੁਰਦੇ ਰਹੇ। ਅਸੀਂ ਜਿਹੜਾ ਸਸਤਾ ਸਮਾਨ ਸੀ ਪਹਿਲਾਂ ਚੀਨ ਤੋਂ ਮੰਗਵਾਉਂਦੇ ਰਹੇ, ਮਹਿੰਗਾ ਸਮਾਨ ਅਸੀਂ ਅਮਰੀਕਾ ਤੋਂ ਮੰਗਵਾਉਂਦੇ ਰਹੇ, ਆਪ ਅਸੀਂ ਇੱਥੇ ਕੋਈ ਬਣਾਇਆ ਹੀ ਨਹੀਂ। ਸੋ ਉਹੀ ਇੱਕ ਰੀਜ਼ਨ ਹੈ ਕਿ ਅਸੀਂ ਆਪਣੀ ਟ੍ਰੇਡ ਨੂੰ ਡਾਇਵਰਸੀਫਾਈ ਨਹੀਂ ਕੀਤਾ, ਆਪਣੀ ਮੈਨੂਫੈਕਚਰਿੰਗ ਨੂੰ ਸਟਰੋਂਗ ਨਹੀਂ ਕੀਤਾ, ਅਮਰੀਕਾ ਦੇ ਕਹੀ ਤੁਰਦੇ ਰਹੇ, ਜਿੱਧਰ ਅਮਰੀਕਾ ਉਂਗਲ ਫੜ ਕੇ ਲਿਜਾਂਦਾ ਰਿਹਾ ਅਸੀਂ ਤੁਰਦੇ ਰਹੇ। ਉਹ ਇੱਕ ਰੀਜ਼ਨ ਹੈ ਅਸੀਂ ਇੱਥੇ ਫਸੇ ਹੋਏ ਹਾਂ। ਬਟ ਯੈਸ, ਹੋਰ ਸਾਡੇ ਕੋਲ ਕੋਈ ਚਾਰਾ ਵੀ ਨਹੀਂ। ਇਹ ਇੱਕ, ਪਰ ਮੈਂ ਕਹਾਂਗਾ, ਇੱਕ ਸ਼ਾਰਟ ਸਾਈਟਡ ਪਾਲਿਸੀ ਹੈ ਕਿ ਅਸੀਂ ਵੀ ਅਮਰੀਕਾ ਜਿੱਦਾਂ ਕਹਿੰਦਾ ਕਰ ਲੈਂਦੇ ਹਾਂ ਵੀ ਰਾਜੀਨਾਮਾ ਕਰ ਲਓ। ਜਿਹੜੇ ਕੋਈ ਹੁਣ ਕਈ ਜਿਹੜੇ ਵਿਜ਼ਨਰੀਜ਼ ਨੇ ਉਹ ਕਹਿ ਰਹੇ ਨੇ ਇੱਕ ਬਹੁਤ ਵੱਡੀ ਸਾਡੇ ਵਾਸਤੇ ਓਪਰਚੁਨਿਟੀ ਵੀ ਹੈ ਕਿ ਜੇ ਹੁਣ ਡੋਨਲਡ ਟਰੰਪ ਨਾਰਾਜ਼ ਹੋਏ ਹੀ ਨੇ ਤਾਂ ਸਾਡੇ ਕੋਲ ਇੱਕ ਤਰੀਕੇ ਦੀ ਇਹ 4 ਸਾਲਾਂ ਦੀ ਵਿੰਡੋ ਹੈ। ਦੇਖੋ, ਡੋਨਲਡ ਟਰੰਪ ਤਾਂ 4 ਸਾਲਾਂ ਵਾਸਤੇ ਰਾਸ਼ਟਰਪਤੀ ਨੇ।
ਬਿਲਕੁਲ,
ਡੋਨਲਡ ਟਰੰਪ ਸਾਡੇ ਤੋਂ ਨਾਰਾਜ਼ ਨੇ, ਅਮਰੀਕਾ ਸਾਡੇ ਤੋਂ ਨਾਰਾਜ਼ ਨਹੀਂ
ਹੈ।
ਤੇ ਇਹ ਜਿਹੜੇ 4 ਸਾਲ ਨੇ, ਕਿਉਂ ਨਾ ਇਹਨਾਂ ਨੂੰ ਅਸੀਂ ਆਪਣੀ ਮੈਨੂਫੈਕਚਰਿੰਗ, ਆਪਣੀ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਹੈ ਉਹਨੂੰ ਹੋਰ ਸਟਰੋਂਗ ਕਰਨ ਦੇ ਵਾਸਤੇ ਇਸਤੇਮਾਲ ਕਰ
ਲਈਏ।
ਜੇ ਉਹ ਰੁਸ ਕੇ ਬੈਠੇ ਨੇ ਤਾਂ ਠੀਕ ਆ, ਉਹਨਾਂ ਨੂੰ ਹੋਰ ਨਾਰਾਜ਼ ਨਾ ਕਰੋ, ਐਂਟਾਗਨਾਈਜ਼ ਨਾ ਕਰੋ, ਪਰ ਆਪਣੇ ਵਾਲੇ ਪਾਸੇ ਅਸੀਂ ਕੰਮ ਕਰੀਏ, ਇੱਧਰ ਨੂੰ ਜ਼ੋਰ ਲਾਈਏ। ਜੇ ਡੋਨਲਡ ਟਰੰਪ ਤਾਂ ਰੁੱਸੇ ਹੀ ਹੋਏ ਨੇ ਤੇ ਜਦੋਂ ਉੱਧਰ ਐਡਮਿਨਿਸਟ੍ਰੇਸ਼ਨ ਜਦੋਂ ਬਦਲੇਗੀ ਜਾਂ ਰਾਸ਼ਟਰਪਤੀ ਬਦਲੇਗਾ ਉਹਨਾਂ ਦਾ, ਤੇ ਫਿਰ ਦੇਖ ਲਾਂਗੇ ਉਦੋਂ ਦੀ ਉਦੋਂ। ਇਹੀ ਗੱਲ ਵਲਾਦਿਮੀਰ ਜ਼ੇਲੈਂਸਕੀ ਵੀ ਬਾਏ ਦ ਵੇ ਕਹਿ ਰਹੇ ਨੇ ਕਿ ਵੀ ਸਾਡੀ ਅਮਰੀਕਾ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਵੀ ਉਹ ਸਿਰਫ ਇੱਕ ਜਾਂ ਦੋ ਰਾਸ਼ਟਰਪਤੀਆਂ ਤੱਕ ਹੀ ਸੀਮਿਤ ਨਹੀਂ ਹੈ, ਕਿ ਸਾਡੀਆਂ ਜਿਹੜੀਆਂ ਟਾਈਜ਼ ਨੇ ਅਮਰੀਕਾ ਦੇ ਨਾਲ, ਦੇ ਆਰ ਏਜ ਓਲਡ, ਕਿ ਅਸੀਂ ਜੋ ਇਹ ਮੁਲਕਾਂ ਦੀ ਆਪਸੀ ਰਿਲੇਸ਼ਨਸ਼ਿਪ ਹੈ। ਐਨੀਵੇਜ਼, ਸੋ ਹੁਣ ਜਿਹੜੀ ਇਹ ਗੱਲ ਹਾਰਵਰਡ ਲਟਨਿਕ ਤੇ ਵਾਪਸ ਆਈਏ, ਹਾਰਵਰਡ ਲਟਨਿਕ ਨੇ ਕਿਹਾ ਕਿ ਬਾਰਡਰ ਤੇ ਤਾਂ ਸੋਹਣਾ ਕੰਮ ਕੀਤਾ ਇਹਨਾਂ ਨੇ, ਤੇ ਸਾਡੇ ਇੱਥੇ ਵੀ CBSA ਵਾਲੇ, RCMP ਵਾਲੇ ਇਸੇ ਤਰ੍ਹਾਂ ਦੀ ਪਿਕਚਰ ਪੇਂਟ ਕਰ ਰਹੇ ਨੇ,
ਹੈਲੀਕਾਪਟਰਸ, ਡਰੋਨਸ, ਆਪਣਾ ਜਿਹੜਾ ਫੈਂਟਨਲ ਜ਼ਾਰ ਨੂੰ ਨਿਯੁਕਤ ਕਰਨਾ, ਕਈ ਕੰਮ ਕੀਤੇ ਗਏ ਨੇ ਕੈਨੇਡਾ ਵੱਲੋਂ।
ਤੇ ਨੰਬਰਸ ਵੀ ਹੁਣ ਇਸ ਪਾਸੇ ਕਹਿ ਲਓ ਵੀ ਇਹਦੀ ਹਾਮੀ ਭਰਦੇ ਨੇ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਪਿਛਲੇ ਸਾਲ ਪੂਰੇ ਸਾਲ ਦੌਰਾਨ 19 ਕਿਲੋਗ੍ਰਾਮ ਫੈਂਟਨਲ ਜਿਹੜੀ ਹੈ ਬਾਰਡਰ ਤੇ ਜ਼ਬਤ ਕੀਤੀ ਗਈ, ਨਾਰਦਰਨ ਬਾਰਡਰ ਤੇ ਅਮਰੀਕਾ ਦੇ, ਸੋ ਕੈਨੇਡਾ US ਬਾਰਡਰ ਤੇ। ਤੇ ਉਹ ਵੀ ਨੰਬਰ ਐਕਚੁਅਲੀ ਬਿਲਕੁਲ ਸਪਸ਼ਟ ਸਹੀ ਨਹੀਂ ਹੈ, ਸਟੀਕ ਨਹੀਂ ਹੈ, ਕਿਉਂਕਿ ਉਹਦੇ ਵਿੱਚੋਂ ਆਲਮੋਸਟ 1/3 ਜਿਹੜਾ ਹੈ ਉਸ ਸਪੋਕੇਨ ਦੇ ਵਿੱਚੋਂ ਜ਼ਬਤ ਹੋਇਆ ਸੀ, ਜਿਹੜਾ ਬਾਰਡਰ ਤੋਂ 150 ਕਿਲੋਮੀਟਰ
ਦੂਰ ਹੈ।
ਪਰ ਚਲੋ ਉਹਨੂੰ ਵੀ ਗਿਣ ਲਓ, 19 ਕਿਲੋਗ੍ਰਾਮ ਸੀ। 19 ਕਿਲੋਗ੍ਰਾਮ ਤਾਂ ਜੇ ਤੁਸੀਂ ਅਮਰੀਕਾ ਮੈਕਸੀਕੋ ਵਾਲੇ ਬਾਰਡਰ ਤੇ ਕੰਪੇਅਰ ਕਰੋ, ਉੱਥੇ 95-100 ਕਿਲੋਗ੍ਰਾਮ ਜਿਹੜੀ ਫੈਂਟਨਲ ਜ਼ਬਤ ਹੋਈ ਸੀ। ਉਹਦੇ ਨਾਲ ਬਹੁਤ
ਕੰਪੈਰੇਟਿਵਲੀ ਤਾਂ ਕੁਛ ਵੀ ਨਹੀਂ ਹੈ।
ਤੇ ਜਨਵਰੀ ਦੇ ਮਹੀਨੇ, ਸੋ ਹੁਣ ਉਸ ਤੋਂ ਬਾਅਦ ਜਿਹੜੇ ਅਸੀਂ ਆਪਣੇ ਬਾਰਡਰ ਦੇ ਉੱਤੇ ਜਿਹੜੀਆਂ ਵੀ ਚੀਜ਼ਾਂ ਇੰਪਲੀਮੈਂਟ ਕੀਤੀਆਂ ਨੇ, ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਜਨਵਰੀ ਦੇ ਵਿੱਚ ਸਿਰਫ ਤੇ ਸਿਰਫ 14 ਗ੍ਰਾਮ ਕਿਲੋਗ੍ਰਾਮ ਨਹੀਂ
ਬਹੁਤ ਜ਼ਿਆਦਾ ਨਹੀਂ
ਹੈ ਇਨ ਦ ਬਿਗਰ ਪਰਸਪੈਕਟਿਵ। ਵੈਸੇ ਫੈਂਟਨਲ ਦਾ 1 ਗ੍ਰਾਮ ਵੀ ਬਹੁਤ ਜ਼ਿਆਦਾ ਜਾਨਲੇਵਾ ਹੈ, ਨਹੀਂ ਹੋਣਾ ਚਾਹੀਦਾ,
ਪਰ ਕਿਉਂਕਿ ਆਪਾਂ ਮੈਕਸੀਕੋ ਨਾਲ ਕੰਪੇਅਰ ਕਰ ਰਹੇ ਹਾਂ ਨਾ, ਕਿਉਂਕਿ ਦੋਨੋਂ ਮੁਲਕਾਂ ਦੇ ਲੱਗ ਰਹੇ ਨੇ
ਬਹੁਤ ਛੋਟਾ ਸੀ,
ਬਹੁਤ ਛੋਟਾ ਲੱਗਦਾ,
ਉਹਦੇ ਚੋਂ ਵੀ ਹੁਣ ਜਨਵਰੀ ਮਹੀਨੇ ਸਿਰਫ 14 ਗ੍ਰਾਮ ਹੀ ਰਹਿ ਗਿਆ। ਸੋ ਇਸ ਕਰਕੇ ਮੰਨਿਆ ਜਾ ਰਿਹਾ ਕਿ ਡੋਨਲਡ ਟਰੰਪ ਨੂੰ ਹੁਣ ਥੋੜੀ ਜਿਹੀ ਰਾਹਤ ਸਾਨੂੰ ਦੇਣੀ ਪੈਣੀ ਹੈ, ਬਿਕਾਜ਼ ਉਹਨਾਂ ਨੇ ਜਿਹੜੀ ਗੱਲਾਂ ਹੋਈਆਂ ਸੀ ਅਸੀਂ ਉੱਤੇ ਕੰਮ ਕਰਕੇ ਦਿਖਾਇਆ, ਪਰ ਲਟਨੇ ਕੇ ਕਹਿ ਰਹੇ ਨੇ ਟੈਰਿਫ ਲੱਗੇਗੀ ਪਰ ਹੋ ਸਕਦਾ 25% ਨਾ ਲੱਗੇ, ਹੋ ਸਕਦਾ ਕਿ ਉਸ ਤੋਂ ਟੈਰਿਫ ਘੱਟ ਹੋਣ। ਜਸਟਿਨ ਟਰੂਡੋ ਗਏ ਹੋਏ ਨੇ ਯੂਰਪ ਅਤੇ ਉੱਥੋਂ ਹੁਣ ਵਾਪਸ ਆ ਰਹੇ ਨੇ, ਕੱਲ੍ਹ ਉਹਨਾਂ ਨੂੰ ਇਹਦੇ ਬਾਰੇ ਪੁੱਛਿਆ ਗਿਆ ਅਤੇ ਉਹਨਾਂ ਨੇ ਫਿਰ ਉਹੀ ਗੱਲ ਕਹੀ ਹੈ, ਕਹਿੰਦੇ ਦੇਖੋ ਅਸੀਂ ਫੈਂਟਨਲ ਨੂੰ ਰੋਕਣ ਵਾਸਤੇ ਹਰ ਬਣਨ ਦੀ ਕੋਸ਼ਿਸ਼ ਕਰਦੇ ਰਹਾਂਗੇ, ਪਰ ਜੇ ਅਮਰੀਕਾ ਨੇ ਟੈਰਿਫ ਲਗਾਈ ਤਾਂ ਫਿਰ ਸਾਡੇ ਵੱਲੋਂ ਜਿਹੜਾ ਜਵਾਬ ਹੈ ਉਹ ਸਟਰੋਂਗ ਹੋਏਗਾ, ਅਨਇਕਵਿਕਲ ਹੋਏਗਾ ਅਤੇ ਪ੍ਰੋਪੋਰਸ਼ਨਲ ਹੋਏਗਾ। ਸੋ ਇਹ ਬਾਰ ਬਾਰ ਜਿਹੜੇ ਇਹੀ ਸ਼ਬਦ ਇਸਤੇਮਾਲ ਕਰਦੇ ਨੇ ਕਿ ਅਸੀਂ ਵੀ ਤਿਆਰੀ ਕਰੀ ਬੈਠੇ ਹਾਂ ਕਾਊਂਟਰ ਟੈਰਿਫ ਦੀ।
ਆਪਣੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਪੁੱਛਿਆ ਗਿਆ ਵੀ ਕੀ ਲੱਗਦਾ ਤੁਹਾਨੂੰ ਟੈਰਿਫ ਲੱਗਣੇ ਆ ਕੱਲ੍ਹ ਤੋਂ, ਤਾਂ ਉਹਨਾਂ ਨੇ ਵੀ ਬੜਾ ਕਲੀਅਰ ਕੀਤਾ, ਉਹ ਕਹਿੰਦੇ ਜਿਵੇਂ ਆਮ ਕੈਨੇਡੀਅਨ ਨੂੰ ਪਤਾ ਲੱਗੂਗਾ ਵੀ ਟੈਰਿਫ ਲੱਗ ਰਿਹਾ ਕਿ ਨਹੀਂ, ਉਵੇਂ ਹੀ ਕਹਿੰਦੇ ਸਾਨੂੰ ਪਤਾ ਲੱਗੂਗਾ, ਸਾਡੇ ਕੋਲ ਵੀ ਕਹਿੰਦੇ ਕੁਛ ਨਹੀਂ ਪਹੁੰਚਿਆ, ਕੋਈ ਜਾਣਕਾਰੀ ਨਹੀਂ ਆਈ ਵਾਸ਼ਿੰਗਟਨ ਤੋਂ, ਉਹਨਾਂ ਨੇ ਕੁਛ ਨਹੀਂ ਦੱਸਿਆ ਵੀ ਲਾਉਣੇ ਆ ਟੈਰਿਫਸ ਕਿ ਨਹੀਂ ਲਗਾਉਣੇ ਹੈਗੇ। ਪਰ ਯੈਸ, ਇਹ ਗੱਲ ਜ਼ਰੂਰ ਆਪਾਂ ਵਾਸੂ ਇੱਥੇ ਮੈਂਸ਼ਨ ਕਰ ਦਈਏ ਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉੱਥੇ ਕਿੰਗ ਚਾਰਲਸ ਨੂੰ ਮਿਲ ਕੇ ਆਏ ਨੇ, ਲੰਡਨ ਗਏ ਹੋਏ ਸੀ, ਕਿੰਗ ਚਾਰਲਸ ਨੂੰ ਮਿਲ ਕੇ ਆਏ ਨੇ। ਐਕਸਪੈਕਟ ਕੀਤਾ ਜਾ ਰਿਹਾ ਸੀਗਾ, ਉਹਨਾਂ ਨੇ ਆਪ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਬਾਰ ਬਾਰ ਜਿਹੜੀ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਨੂੰ 51ਵਾਂ ਸੂਬਾ ਬਣਾ ਲਿਆ ਜਾਵੇ, ਯੂ ਐਸ ਦਾ 51ਵਾਂ ਸੂਬਾ ਬਣਾ ਲਿਆ ਜਾਵੇ, ਕਿਉਂਕਿ ਆਪਣੇ ਹੈੱਡ ਆਫ ਦਾ ਸਟੇਟ ਹੈਗੇ ਨੇ ਕਿੰਗ ਚਾਰਲਸ, ਮੋਨਾਰਕ ਨੇ ਆਪਣੇ, ਆਪਾਂ ਉਹਨਾਂ ਦੇ ਅੰਡਰ ਆਉਂਦੇ ਹਾਂ। ਇਸ ਕਰਕੇ ਉਹ ਕਹਿੰਦੇ ਵੀ ਮੈਂ ਚਾਹੁੰਦਾ ਵੀ ਕਿੰਗ ਚਾਰਲਸ ਵੀ ਇਸ ਗੱਲ 'ਤੇ ਕੋਈ ਨਾ ਕੋਈ ਪ੍ਰਤੀਕਰਮ ਦੇਣ ਜਾਂ ਕੋਈ ਨਾ ਕੋਈ ਸਟੇਟਮੈਂਟ ਜਾਰੀ ਕਰਕੇ ਕਹਿਣ ਵੀ ਨਹੀਂ ਇਹ ਹੋਣਾ ਨਹੀਂ ਚਾਹੀਦਾ, ਪਰ ਕਿੰਗ ਚਾਰਲਸ ਐਜ਼ ਵਾਜ਼ ਐਕਸਪੈਕਟਡ ਉਹਨਾਂ ਨੇ ਕੁਛ ਨਹੀਂ ਕਿਹਾ, ਉਹਨਾਂ ਨੇ ਅਤੇ ਇਹਦੇ 'ਤੇ ਕੋਈ ਕਮੈਂਟ ਨਹੀਂ ਦਿੱਤਾ ਹੈਗਾ ਕਿ ਜੇ ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਇਹੋ ਜਿਹੀਆਂ ਗੱਲਾਂ ਕਹਿ ਰਹੇ ਨੇ ਤਾਂ ਉਹਨਾਂ ਨੂੰ ਨਹੀਂ ਕਹਿਣੀਆਂ ਚਾਹੀਦੀਆਂ ਜਾਂ ਫਿਰ ਕੈਨੇਡਾ ਕਦੇ ਯੂ ਐਸ ਦਾ ਹਿੱਸਾ ਨਹੀਂ ਬਣ ਸਕਦਾ, ਉਹਨਾਂ ਨੇ ਇਹੋ ਜਿਹੀ ਕੋਈ ਸਟੇਟਮੈਂਟ ਨਹੀਂ ਦਿੱਤੀ, ਚੁੱਪ ਰਹੇ ਨੇ ਉਸ ਟੋਪਿਕ 'ਤੇ।
ਯਾ ਸੋ ਉਹਨਾਂ ਨੇ ਪਬਲਿਕਲੀ ਜਿਹੜਾ ਪ੍ਰੈਸ ਰਿਲੀਜ਼ ਆਇਆ ਹੈ ਬਕਿੰਗਹਮ ਪੈਲਸ ਵੱਲੋਂ, ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਇਹਦਾ, ਉਹਨਾਂ ਨੇ ਸਿਰਫ ਇੰਨੀ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੀ ਹਾਂ ਕਿ ਜਸਟਿਨ ਟਰੂਡੋ ਨੂੰ ਹੋਸਟ ਕੀਤਾ ਕਿੰਗ ਚਾਰਲਸ ਨੇ, ਉਸ ਤੋਂ ਜ਼ਿਆਦਾ ਉਹਨਾਂ ਨੇ ਕੋਈ ਉਹਦੇ ਵਿੱਚ ਡਿਟੇਲ ਨਹੀਂ ਦਿੱਤੀ। ਸੋ ਐਕਸਪੈਕਟੇਸ਼ਨ ਵੀ ਨਹੀਂ ਸੀ ਜਸਪ੍ਰੀਤ ਜੀ, ਐਕਸਪੈਕਟੇਸ਼ਨ ਇਹ ਸੀ ਕਿ ਜਸਟਿਨ ਟਰੂਡੋ ਕਿੰਗ ਚਾਰਲਸ ਨੂੰ ਮਿਲਣਗੇ ਅਤੇ ਉਹਦੇ ਵਿੱਚ ਇਸ ਇਸ਼ੂ ਨੂੰ ਜ਼ਰੂਰ ਰੇਜ਼ ਕਰਨਗੇ। ਜਸਟਿਨ ਟਰੂਡੋ ਨੇ ਵੀ ਕੱਲ੍ਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿੰਗ ਚਾਰਲਸ ਨੂੰ ਮਿਲਣ ਲੱਗੇ ਹੋ ਅਤੇ ਵੀ ਕੀ ਤੁਸੀਂ ਸੋਵਰੈਨਿਟੀ ਦੀ ਗੱਲ
ਕਰੋਗੇ,
ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਮੈਟਰਸ ਜਿਹੜੇ ਕੈਨੇਡੀਅਨਸ ਦੇ ਹੱਕ ਦੇ ਨੇ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ। ਸੋ ਉਹਨਾਂ ਨੇ ਵੀ ਸਿੱਧੇ ਤੌਰ 'ਤੇ ਇਹ ਨਹੀਂ ਕਿਹਾ ਵੀ ਮੈਂ ਜਾ ਕੇ ਕਿੰਗ ਚਾਰਲਸ ਨੂੰ ਕਹਿਣਾ ਕਿ ਤੁਸੀਂ ਡੋਨਲਡ ਟਰੰਪ ਨੂੰ ਸਾਡੀ ਸਿਫਾਰਿਸ਼ ਕਰੋ ਜਾਂ ਇੱਦਾਂ ਦੀ ਕੋਈ ਗੱਲ ਨਹੀਂ। ਹੋਇਆ ਕੀ ਹੈ ਕਿ ਡੋਨਲਡ ਟਰੰਪ ਨੂੰ ਮਿਲਣ ਜਦੋਂ ਕੇਅਰ ਸਟਾਰਮਰ ਆਏ ਸੀ ਯੂਕੇ ਦੇ ਪ੍ਰਧਾਨ ਮੰਤਰੀ, ਤੇ ਉਹਨਾਂ ਨੇ ਆਪਣੇ ਕੋਟ ਦੀ ਜੇਬ ਦੇ ਵਿੱਚੋਂ ਇੱਕ ਜਿਹੜਾ ਹੈਂਡ ਰਿਟਨ ਨੋਟ ਇਨਵੀਟੇਸ਼ਨ ਕੱਢਿਆ ਸੀ ਕਿ ਕਿੰਗ ਚਾਰਲਸ ਨੇ ਤੁਹਾਡੇ ਵਾਸਤੇ ਇਨਵੀਟੇਸ਼ਨ ਭੇਜਿਆ ਕਿ ਤੁਸੀਂ ਦੂਸਰੀ ਵਾਰ ਆਫੀਸ਼ੀਅਲ ਸਟੇਟ ਵਿਜ਼ਿਟ ਤੇ ਤੁਸੀਂ ਸਾਡੇ ਕੋਲ ਉੱਥੇ ਆਓ, ਕਿੰਗ ਤੁਹਾਨੂੰ ਹੋਸਟ ਕਰਨਾ ਚਾਹੁੰਦੇ ਨੇ। ਤੇ ਡੋਨਲਡ ਟਰੰਪ ਬੜੇ ਖੁਸ਼ ਹੋਏ ਸੀ, ਉਹਨੇ ਕਿਹਾ ਮੈਂ ਜ਼ਰੂਰ ਆਵਾਂਗਾ, ਮਲਾਨੀਆ ਟਰੰਪ ਨੂੰ ਵੀ ਲੈ ਕੇ ਆਵਾਂਗਾ। ਪਰ ਉਦੋਂ ਗੱਲ ਇਹ ਚੱਲ ਪਈ ਕਿ ਕਿੰਗ ਤਾਂ ਮੋਨਾਰਕ ਸਾਡੇ ਨੇ, ਸਾਡਾ ਰਾਜਾ,
ਕੈਨੇਡਾ ਦਾ ਰਾਜਾ,
ਤੇ ਰਾਜਾ ਸਾਡਾ ਉਸ ਵਿਅਕਤੀ ਨੂੰ ਇਨਵੀਟੇਸ਼ਨ ਭੇਜ ਰਿਹਾ ਜਿਹੜਾ ਸਾਡੇ ਦੇਸ਼ ਨੂੰ ਹੜੱਪਣ ਦੀਆਂ ਧਮਕੀਆਂ ਦੇ ਰਿਹਾ, 51ਵੀਂ ਸਟੇਟ ਬਣਾਉਣ ਦੀ ਗੱਲ ਕਰ ਰਿਹਾ, ਤੇ ਕੀ ਸਾਡੇ ਰਾਜੇ ਨੂੰ ਸਾਡੀ ਬਿਲਕੁਲ ਚਿੰਤਾ ਹੀ ਨਹੀਂ? ਉਦੋਂ ਹੀ ਗੱਲ ਚੱਲੀ ਸੀ ਕਿ ਅਜੇ ਤੱਕ ਬਕਿੰਗਹਮ ਪੈਲਸ ਵੱਲੋਂ, ਕਿੰਗ ਚਾਰਲਸ ਵੱਲੋਂ ਕੋਈ ਸਟੇਟਮੈਂਟ ਹੀ ਨਹੀਂ ਆਈ, ਕਿਸੇ ਤਰ੍ਹਾਂ ਦਾ ਕੋਈ ਬਿਆਨ ਹੀ ਨਹੀਂ ਆਇਆ। ਇੱਕ ਬੜਾ ਇੱਕ ਹੁੰਦਾ ਨਾ ਵੀ ਬੜਾ ਇੱਕ ਰਿਟੋਰੀਕਲ ਜੀ ਸਟੇਟਮੈਂਟ ਹੀ ਕੋਈ ਜਾਰੀ ਕਰ ਦਿੱਤੀ ਜਾਂਦੀ ਕਿ ਜੀ ਕੈਨੇਡਾ ਇਜ਼ ਅ ਸੋਵਰਨ ਕੰਟਰੀ ਜਾਂ ਕਰਾਊਨ ਜੂਅਲ ਜਾਂ ਵਟਐਵਰ, ਕੁਝ ਇੱਦਾਂ ਦੀ ਕੋਈ ਵੀ ਸਟੇਟਮੈਂਟ ਆਈ ਨਹੀਂ। ਸੋ ਸਵਾਲ ਉੱਠਣ ਲੱਗ ਪਏ ਸੀ
ਉਹਨਾਂ ਨੂੰ। ਸਟਾਰਮਰ ਨੂੰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਦੋ ਵਾਰ ਸਵਾਲ ਪੁੱਛਿਆ ਗਿਆ ਸੀਗਾ ਵੀ ਕਿੰਗ ਚਾਰਲਸ ਨੇ ਕੁਝ ਕਿਹਾ ਕਤੇ ਨਹੀਂ,
ਤੇ ਦੋਨੋਂ ਵਾਰ ਉਹਨਾਂ ਨੇ ਬਾਈਪਾਸ ਕੀਤਾ,
ਦੋਨੋਂ ਵਾਰ ਬਾਈਪਾਸ ਕੀਤਾ,
ਤੇ ਡੋਨਲਡ ਟਰੰਪ ਨੇ ਤਾਂ ਅੱਕ ਕੇ ਕਹਿੰਦੇ ਨੈਕਸਟ ਕੁਐਸਚਨ ਇਨਫ, ਇਹ ਬਹੁਤ ਹੋ ਗਿਆ, ਕੈਨੇਡਾ ਬਾਰੇ ਗੱਲ ਨਹੀਂ ਕਰਨੀ, ਹੋਰ ਸਵਾਲ ਪੁੱਛੋ। ਸੋ ਉਸ ਤੋਂ ਬਾਅਦ ਇਹ ਗੱਲ ਜ਼ਿਆਦਾ ਉੱਠੀ ਕਿ ਕੀ ਸਾਡੀ ਸਰਕਾਰ ਨੇ ਵੀ ਬਕਿੰਗਹਮ ਪੈਲਸ ਨਾਲ ਗੱਲ ਹੀ ਨਹੀਂ ਕੀਤੀ, ਕਿੰਗ ਨੂੰ ਕਿਹਾ ਹੀ ਨਹੀਂ ਵੀ, ਕਿਉਂਕਿ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਡੋਨਲਡ ਟਰੰਪ ਮੋਨਰਕੀ ਦੀ, ਕਿੰਗ ਚਾਰਲਸ ਦੀ ਬੜੀ ਰਿਸਪੈਕਟ ਕਰਦੇ ਨੇ, ਉਹਨਾਂ ਨੂੰ ਪਸੰਦ ਕਰਦੇ ਨੇ, ਉਹ ਕਹਿੰਦੇ ਬਿਊਟੀਫੁਲ ਮੈਨ ਯੇ ਵੋ ਇੱਦਾਂ ਦੇ ਸ਼ਬਦ ਇਸਤੇਮਾਲ ਕਰਦੇ ਕਿੰਗ ਵਾਸਤੇ, ਵੀ ਉਹਨਾਂ ਨੂੰ ਪਸੰਦ ਕਰਦੇ, ਸ਼ਾਇਦ ਉਹਨਾਂ ਨੂੰ ਸੁਣਨਗੇ। ਸੋ ਸਾਡੇ ਕੋਲ ਉਹ ਜਿਹੜਾ ਟੂਲ ਹੈ ਸੀ ਕੀ ਇਸਤੇਮਾਲ ਕੀਤਾ ਕਿ ਨਹੀਂ, ਇਹ ਸਵਾਲ ਚੁੱਕਿਆ ਜਾਣ ਲੱਗ ਪਿਆ ਸੀ। ਸੋ ਕਿਉਂਕਿ ਹੁਣ ਸਾਡੇ ਪ੍ਰਧਾਨ ਮੰਤਰੀ ਗਏ ਹੋਏ ਸੀ ਉੱਥੇ ਯੂਕੇ, ਕਿਉਂਕਿ ਯੂਕੇ ਦੇ ਵਿੱਚ ਯੂਕਰੇਨ ਸਮਿਟ ਹੋਈ ਸੀ ਜੋ ਕਿ ਕੀਅਰ ਸਟਾਰਮਰ ਨੇ ਹੋਸਟ ਕੀਤੀ, ਉੱਥੇ ਫਿਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀ ਹਾਂ ਵੀ ਮੈਂ ਕਿੰਗ ਚਾਰਲਸ ਨੂੰ ਜਾ ਕੇ ਮਿਲਣਾ। ਉਹ ਮੁਲਾਕਾਤ ਹੋਈ ਤੇ ਮੋਸਟ ਲਾਈਕਲੀ ਉਹਦੇ ਵਿੱਚ ਇੱਕ ਕੈਨੇਡੀਅਨ ਪਰ ਉਹਦੇ ਬਾਰੇ ਕੋਈ ਪਬਲਿਕ ਸਟੇਟਮੈਂਟ ਐਜ ਸੱਚ ਜਾਰੀ ਫਿਲਹਾਲ ਨਹੀਂ ਕੀਤੀ ਗਈ।
ਜਿਹੜਾ ਉਹਨਾਂ ਨੇ ਉੱਥੇ ਬ੍ਰਿਟਿਸ਼ ਯੂਕੇ ਦੇ ਵਿੱਚ ਜਿਹੜੀ ਸਮਿਟ ਹੋਈ ਵਾ, ਸੋ ਉਹਦਾ ਵੀ ਆਪਾਂ ਜ਼ਰੂਰ ਜ਼ਿਕਰ ਕਰ ਦਈਏ। ਉਹਦੇ ਵਿੱਚ ਯੂਰਪੀਅਨ ਲੀਡਰਸ ਮੌਜੂਦ ਸੀਗੇ, ਨੋਨ ਯੂਰਪੀਅਨ ਲੀਡਰਸ ਦੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਮੌਜੂਦ ਸੀਗੇ, US ਦਾ ਕੋਈ ਵੀ ਰੈਪ੍ਰੈਜੈਂਟੇਟਿਵ ਉਸ ਸਮਿਟ ਦੇ ਵਿੱਚ ਮੌਜੂਦ ਨਹੀਂ ਸੀ।
ਯਾ ਸੋ ਕੀਅਰ ਸਟਾਰਮਰ ਨੇ ਇਹ ਸਮਿਟ ਕਾਲ ਕੀਤਾ ਸੀ। ਦੇਖੋ ਸਮਿਟ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹ ਤਾਂ ਕਾਫੀ ਪਹਿਲਾਂ ਹੋ ਚੁੱਕੀ ਸੀ। ਜਿਹੜੇ ਵਰਲਡ ਲੀਡਰਸ ਨੇ ਉਹਨਾਂ ਨੂੰ ਖੜੇ ਪੈਰ, ਇੱਦਾਂ ਨਹੀਂ ਵੀ ਸ਼ੁੱਕਰਵਾਰ ਤੋਂ ਬਾਅਦ ਹੀ ਸੱਦ ਲਿਆ ਸਾਰਿਆਂ ਨੂੰ,
ਪਹਿਲਾਂ ਤੋਂ ਹੀ
ਪਲੈਨ ਸੀਗਾ। ਪਰ ਸ਼ੁੱਕਰਵਾਰ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਜੋ ਕੁਝ ਹੋਇਆ ਵਲਾਦੀਮੀਰ ਜ਼ੇਲੈਂਸਕੀ ਤੇ ਡੋਨਲਡ ਟਰੰਪ ਤੇ ਜੇਡੀ ਵੈਂਸ ਵਿਚਕਾਰ, ਉਸ ਤੋਂ ਬਾਅਦ ਇਸ ਸਮਿਟ ਦੀ ਜਿਹੜੀ ਕਹਿ ਲਓ ਗ੍ਰੈਵਿਟੀ ਹੋਰ ਕਿਤੇ ਜ਼ਿਆਦਾ ਵੱਧ ਗਈ। ਕੀਅਰ ਸਟਾਰਮਰ ਨੇ ਇਹ ਸਮਿਟ ਹੋਸਟ ਕੀਤੀ ਤੇ ਇਹਦੇ ਵਿੱਚ ਨੇਟੋ, EU ਤੇ 16 ਹੋਰ ਮੁਲਕਾਂ ਦੇ ਜਿਹੜੇ ਲੀਡਰਸ ਸ਼ਾਮਲ ਹੋਏ ਸਨ। ਜਸਟਿਨ ਟਰੂਡੋ ਵੀ ਉਚੇਚੇ ਤੌਰ ਤੇ ਉੱਥੇ ਪਹੁੰਚੇ ਹੋਏ ਸਨ, ਵਲਾਦੀਮੀਰ ਜ਼ੇਲੈਂਸਕੀ ਵੀ ਆਏ ਹੋਏ ਸੀ, ਤੇ ਵਲਾਦੀਮੀਰ ਜ਼ੇਲੈਂਸਕੀ ਜਸਟਿਨ ਟਰੂਡੋ ਤੋਂ ਪਹਿਲਾਂ ਕਿੰਗ ਨੂੰ ਮਿਲਣ ਗਏ ਨੇ ਬਾਏ ਦ ਵੇ, ਸੋ ਉਹਨਾਂ ਦੀ ਵੀ ਮੁਲਾਕਾਤ ਹੋਈ ਕਿੰਗ ਚਾਰਲਸ ਦੇ ਨਾਲ। ਹੁਣ ਇਹਦੇ ਵਿੱਚ ਇੱਕ ਕਹਿ ਲਓ ਵੀ ਅਗਰੀਮੈਂਟ ਇਸ ਗੱਲ 'ਤੇ ਹੋਇਆ ਕਿ ਦੇ ਆਰ ਫਾਰਮਿੰਗ ਅ ਕੋਲੀਸ਼ਨ ਆਫ ਦ ਵਿਲਿੰਗ। ਹੁਣ ਇਹ ਕਿਹਾ ਜਾ ਰਿਹਾ ਇਹਦੇ 'ਚ ਕਿ ਸੋ ਕਾਹਦੇ ਵਾਸਤੇ ਵਿਲਿੰਗ? ਟੂ ਪ੍ਰੋਵਾਈਡ ਸਿਕਿਉਰਿਟੀ ਗਰੰਟੀਜ਼ ਟੂ ਯੂਕਰੇਨ। ਵਲਾਦੀਮੀਰ ਜ਼ੇਲੈਂਸਕੀ ਜਦੋਂ ਸ਼ੁੱਕਰਵਾਰ ਇੱਥੇ ਆਏ ਸੀ ਡੋਨਲਡ ਟਰੰਪ ਨੂੰ ਮਿਲਣ ਲਈ, ਉਹ ਬਾਰ ਬਾਰ ਕਹਿੰਦੇ ਰਹੇ ਕਿ ਸਾਨੂੰ ਕੋਈ ਸਿਕਿਉਰਿਟੀ
ਗਰੰਟੀ ਦਿਓ,
ਸੀਜ਼ ਫਾਇਰ ਡੀਲ ਦੇ ਉੱਤੇ। ਮੈਂ ਕਹਿੰਦੇ ਵੀ ਸਿਕਿਉਰਿਟੀ ਗਰੰਟੀ ਤੋਂ ਬਿਨਾਂ ਸਾਈਨ ਨਹੀਂ ਕਰਨਾ, ਕਿਉਂਕਿ ਰਸ਼ੀਆ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸੀਜ਼ ਫਾਇਰ ਡੀਲਸ ਦੀ ਉਲੰਘਣਾ ਕਰਦਾ ਰਿਹਾ ਹੈ, ਵੀ ਕੋਈ ਸਿਕਿਉਰਿਟੀ ਗਰੰਟੀ ਹੋਣੀ ਚਾਹੀਦੀ ਹੈ। ਹੁਣ ਇਹਦੇ ਵਾਸਤੇ ਜਿਹੜੇ ਲੀਡਰਸ ਨੇ ਉਹਨਾਂ ਨੇ ਕਿਹਾ ਵੀ ਅਸੀਂ ਕੀਅਰ ਸਟਾਰਮਰ ਨੇ ਗੱਲ ਕਹੀ, ਕਹਿੰਦੇ ਕਿ ਅਸੀਂ ਇਹ ਸਮਝਦੇ ਹਾਂ ਕਿ ਸਾਰੇ ਮੁਲਕ ਜਿਹੜੇ ਨੇ ਉਹ ਸਿਕਿਉਰਿਟੀ ਗਰੰਟੀਜ਼ ਪ੍ਰਦਾਨ ਕਰਨ ਵਾਸਤੇ ਤਿਆਰ ਸ਼ਾਇਦ ਨਾ ਹੋਣ। ਦੈਟਸ ਵਾਈ ਵੀ ਆਰ ਫਾਰਮਿੰਗ ਅ ਕੋਲੀਸ਼ਨ ਆਫ ਦ ਵਿਲਿੰਗ, ਜਿਹੜੇ ਜਿਹੜੇ ਤਿਆਰ ਨੇ। ਸੋ ਉਹ ਕੀ ਕਰਨਗੇ? ਕਹਿੰਦੇ ਅਸੀਂ ਇੱਕ ਤਾਂ ਜਿਹੜੀ ਕੋਈ ਏਡ ਹੈ ਉਹ ਭੇਜਣੀ ਜਾਰੀ ਰੱਖਾਂਗੇ, ਯੂਕਰੇਨ ਨੂੰ ਸਪੋਰਟ ਕਰਨਾ ਜਾਰੀ ਰੱਖਾਂਗੇ। ਫਿਰ ਜਿਹੜੀ ਵੀ ਕੋਈ
ਇਕਨੋਮਿਕ ਪ੍ਰੈਸ਼ਰ ਜਿਹੜਾ ਹੈਗਾ ਰਸ਼ੀਆ ਤੇ, ਉਹ ਜਿਸ ਕਿਸਮ ਨਾਲ ਅਸੀਂ ਸੈਂਕਸ਼ਨਸ ਵਗੈਰਾ ਲਗਾ ਰਹੇ ਹਾਂ, ਅਸੀਂ ਇਕਨੋਮਿਕ ਪ੍ਰੈਸ਼ਰ ਮੇਨਟੇਨ ਕਰਾਂਗੇ ਰਸ਼ੀਆ ਤੇ ਉਸੇ ਤਰੀਕੇ ਨਾਲ। ਫਿਰ ਉਹਨਾਂ ਨੇ ਕਿਹਾ ਕਿ ਯੂਕਰੇਨ ਬਾਰਗੇਨਿੰਗ ਟੇਬਲ ਤੇ ਹੋਵੇ, ਜਦ ਵੀ ਕੋਈ ਪੀਸ ਡੀਲ ਹੋਵੇ, ਇਸ ਚੀਜ਼ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਜ਼ਰੂਰ ਚਿੰਤਾਵਾਂ ਜ਼ਾਹਰ ਕੀਤੀਆਂ ਜਾਂਦੀਆਂ ਸੀ ਕਿ US ਵੱਲੋਂ ਰਸ਼ੀਆ ਨਾਲ ਜਿਹੜੀ ਪੀਸ ਟਾਕਸ ਕੀਤੀਆਂ ਜਾ ਰਹੀਆਂ ਨੇ ਉਹਦੇ ਵਿੱਚ ਯੂਕਰੇਨ ਦਾ ਕੋਈ ਰੈਪ੍ਰੈਜੈਂਟੇਟਿਵ ਨਹੀਂ ਬੈਠਦਾ। ਉਹ ਉਹਨਾਂ ਨੇ ਕਿਹਾ, ਉਹ ਕਹਿੰਦੇ ਕਿ ਯੂਕਰੇਨ ਬਾਰਗੇਨਿੰਗ ਟੇਬਲ 'ਤੇ ਬੈਠਾ ਹੋਵੇ, ਇਸ ਗੱਲ ਨੂੰ ਅਸੀਂ ਯਕੀਨੀ ਬਣਾਵਾਂਗੇ। ਅਤੇ ਇਸ ਤੋਂ ਇਲਾਵਾ ਯੂਕਰੇਨ ਨੂੰ ਜੇ ਫਿਊਚਰ ਦੇ ਵਿੱਚ ਬਾਈ ਚਾਂਸ ਰਸ਼ੀਆ ਦੁਬਾਰਾ ਤੋਂ ਹਮਲਾ ਕਰ ਦਿੰਦਾ ਤਾਂ ਯੂਕਰੇਨ ਉਸ ਹਮਲੇ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੋਵੇ, ਉਹ ਤਿਆਰੀ ਦੇ ਵਿੱਚ ਅਸੀਂ ਯੂਕਰੇਨ ਦੀ ਮਦਦ ਕਰਾਂਗੇ।
ਤੇ ਨਾਲ ਹੀ UK ਵਾਲਿਆਂ ਨੇ ਕਿਹਾ ਕਿ ਅਸੀਂ ਆਪਣੇ ਟਰੂਪਸ ਭੇਜਣ ਲਈ ਵੀ ਤਿਆਰ ਹਾਂ, ਤੇ ਹੋਰ ਵੀ ਕਈ ਮੁਲਕਾਂ ਨੇ ਇਸ ਵਾਸਤੇ ਹਾਮੀ ਭਰੀ, ਪਰ ਕੈਨੇਡਾ ਨੇ ਆਪਣੇ ਟਰੂਪਸ ਜਿਹੜੇ ਨੇ ਉਹ ਪਲੈਜ ਨਹੀਂ ਕੀਤੇ। ਇਹਦੇ ਬਾਰੇ ਜਸਟਿਨ ਟਰੂਡੋ ਨੇ ਉੱਥੇ ਜਾ ਕੇ ਇਹ ਤਾਂ ਨਹੀਂ ਕਮਿਟ ਕੀਤਾ ਵੀ ਅਸੀਂ ਟਰੂਪਸ ਭੇਜਾਂਗੇ, ਪਰ ਉਹਨਾਂ ਨੇ ਜ਼ਰੂਰ ਕਿਹਾ ਵੀ ਕੈਨੇਡੀਅਨ ਮਿਲਟਰੀ ਇਜ਼ ਵਿਲਿੰਗ ਟੂ ਪਲੇ ਅ ਰੋਲ, ਤੇ ਨਾਲ ਹੀ ਉਹ ਫਿਰ ਉਹੀ ਗੱਲ ਐਵਰੀਥਿੰਗ ਇਜ਼ ਔਨ ਦਾ ਟੇਬਲ ਕਹਿ ਆਏ ਨੇ।
ਬਿਲਕੁਲ
ਜਸਪ੍ਰੀਤ ਜੀ, ਇਹ ਟੇਬਲ ਕਿੱਥੇ ਪਿਆ ਆਪਾਂ ਲੱਭਣਾ? ਸੋ ਇਹ ਸਾਡੇ ਕੈਨੇਡੀਅਨ ਪੋਲੀਟੀਸ਼ਨ ਸਾਰਿਆਂ ਨੂੰ ਆਦਤ ਹੋ ਗਈ ਇਸ ਗੱਲ ਕਹਿਣ ਦੀ, ਐਵਰੀਥਿੰਗ ਇਜ਼ ਔਨ ਦਾ ਟੇਬਲ। ਸੋ ਜਸਟਿਨ ਟਰੂਡੋ ਇੱਥੇ ਵੀ ਉਹ ਟੇਬਲ ਤੇ ਪਤਾ ਨਹੀਂ ਕੀ ਚੀਜ਼ ਧਾਰ ਆਏ ਨੇ, ਪਰ ਉਹਨੇ ਕਿਹਾ ਵੀ ਕੈਨੇਡੀਅਨ ਮਿਲਟਰੀ ਇਜ਼ ਵਿਲਿੰਗ ਟੂ ਪਲੇ ਅ ਰੋਲ। ਅੱਛਾ, ਇਹਦੇ ਵਿੱਚ ਜਸਪ੍ਰੀਤ ਜੀ, ਜਿਹੜੇ EU ਲੀਡਰਸ ਨੇ ਉਹ ਦਿਖਾਉਣਾ ਚਾਹੁੰਦੇ ਸੀ ਡੋਨਲਡ ਟਰੰਪ ਨੂੰ ਕਿ ਵੀ ਜੇ ਤੁਸੀਂ ਨਹੀਂ ਸਪੋਰਟ ਕਰ ਸਕਦੇ ਹਾਂ, ਤੇ ਨਾਲ ਮੋਰ ਇੰਪੋਰਟੈਂਟਲੀ ਕਿ ਇਸ ਪੂਰੀ ਪੀਸ ਡੀਲ ਦੇ ਵਿੱਚ ਯੂਰਪ ਦੀ ਇੱਕ ਅਹਿਮ ਭੂਮਿਕਾ ਹੈ ਕਿ ਇਹ ਜੋ ਸਾਰਾ ਕੁਝ ਹੋ ਰਿਹਾ, ਜਿਹੜੀ ਜੰਗ ਲੱਗੀ ਹੋਈ ਹੈ ਯੂਰਪ ਦੇ ਵਿੱਚ ਲੱਗੀ ਹੋਈ ਹੈ ਇੱਕ ਤਰੀਕੇ ਨਾਲ, ਇਹਨਾਂ ਦੇ ਆਪਣੇ ਬੈਕਯਾਰਡ ਦੇ ਵਿੱਚ ਜੰਗ ਲੱਗੀ ਹੋਈ ਹੈ। ਸੋ ਵੀ ਯੂਰਪ ਦੀ ਅਹਿਮ ਭੂਮਿਕਾ ਹੈ, ਸੋ ਯੂਰਪੀਅਨ ਲੀਡਰਸ ਇਹ ਚੀਜ਼ ਦਿਖਾਉਣਾ ਚਾਹੁੰਦੇ ਸੀ, ਤੇ ਨਾਲ ਸਿਕਿਉਰਿਟੀ ਗਰੰਟੀਜ਼ ਉਹ ਪਲੈਜ ਕਰ ਰਹੇ ਨੇ, ਟਰੂਪਸ ਭੇਜਣ ਦੀ ਗੱਲ ਕਰ ਰਹੇ ਨੇ, ਤੇ ਨਾਲ ਅਮਰੀਕਾ ਨੂੰ ਕਹਿ ਰਹੇ ਨੇ ਵੀ ਤੁਹਾਡੇ ਬਿਨਾਂ ਵੀ ਅਸੀਂ ਸਪੋਰਟ ਕਰ ਸਕਦੇ ਹਾਂ ਯੂਕਰੇਨ ਨੂੰ। ਨਾਉ ਆਇਰੋਨਿਕਲੀ ਦਿਸ ਇਜ਼ ਐਗਜੈਕਟਲੀ ਵਾਟ ਡੋਨਲਡ ਟਰੰਪ ਵਾਂਟਸ। ਡੋਨਲਡ ਟਰੰਪ ਇਹ ਕਹਿ ਰਹੇ ਨੇ ਕਿ ਵੀ ਤੁਸੀਂ ਆਪੇ ਦੇਖੋ, ਜਿਹੜੀਆਂ ਕੋਈ ਸਿਕਿਉਰਿਟੀ ਗਰੰਟੀਜ਼ ਦੇਣੀਆਂ, ਜਿਹੜੇ ਕੋਈ ਟਰੂਪਸ ਭੇਜਣੇ ਉਹ ਯੂਰਪ ਭੇਜੇ, ਅਸੀਂ ਕਿਉਂ? ਸਾਡੇ ਵਿੱਚ ਤਾਂ ਕਿਹੜਾ ਬਿਊਟੀਫੁਲ ਨਾਈਸ ਓਸ਼ਨ ਹੈਗਾ, ਜਦੋਂ ਐਟਲਾਂਟਿਕ ਦੀ ਗੱਲ ਕਰਦੇ ਨੇ। ਬਾਏ ਦ ਵੇ, ਇਸੇ ਚੀਜ਼ ਨੂੰ ਲੈ ਕੇ ਜ਼ੇਲੈਂਸਕੀ ਨੇ ਬਾਰ ਬਾਰ ਜਿਹਨੂੰ ਕਹਿ ਲਓ ਵੀ ਉਂਗਲ ਕੀਤੀ ਸੀ, ਜਿਹਨੂੰ ਲੈ ਕੇ ਡੋਨਲਡ ਟਰੰਪ ਖਿਜੇ ਥੋੜ੍ਹਾ ਜਿਹਾ ਉਸ ਮੀਟਿੰਗ ਦੌਰਾਨ, ਜਿਹੜਾ ਕਹਿੰਦੇ ਨਾਈਸ ਬਿਗ ਓਸ਼ਨ, ਨਾਈਸ ਬਿਗ ਓਸ਼ਨ। ਐਨੀਵੇਜ਼, ਸੋ ਇਹਦੇ ਵਿੱਚ ਕੀਅਰ ਸਟਾਰਮਰ ਨੇ ਇਹ ਦੱਸਿਆ ਕਿ ਹੁਣ UK ਤੇ ਫਰਾਂਸ ਪੂਰੀ ਡੀਲ ਨੂੰ ਲੀਡ ਕਰਨਗੇ, ਤੇ ਇੱਕ ਜ਼ਿਆਦਾ ਸਪੈਸੀਫਿਕ ਜਿਹਦੇ ਵਿੱਚ ਜ਼ਿਆਦਾ ਡੀਟੇਲਸ ਹੋਣ, ਇਸ ਤਰ੍ਹਾਂ ਦੀ ਇੱਕ ਡੀਲ ਤਿਆਰ ਕੀਤੀ ਜਾਏਗੀ UK ਤੇ ਫਰਾਂਸ। ਉਹ ਡੀਲ ਤਿਆਰ ਕਰਾ ਕੇ, ਸੋ ਕੀਅਰ ਸਟਾਰਮਰ ਤੇ ਇਮੈਨੁਅਲ ਮੈਕਰੋਨ ਉਹ ਡੀਲ ਫਿਰ ਪੇਸ਼ ਕਰਨਗੇ ਡੋਨਲਡ ਟਰੰਪ ਨੂੰ।
US ਜਾਣਗੇ ਫਿਰ ਉੱਥੇ ਜਾ ਕੇ ਪੇਸ਼ ਕਰਨਗੇ
ਉੱਥੇ। ਸੋ ਕੀਅਰ ਸਟਾਰਮਰ ਦੱਸਿਆ, ਕਹਿੰਦੇ ਵੀ ਸ਼ੁੱਕਰਵਾਰ ਉਹ ਸਾਰਾ ਕੁਝ ਹੋਇਆ ਜ਼ੇਲੈਂਸਕੀ ਤੇ ਟਰੰਪ ਵਿਚਕਾਰ, ਉਸ ਤੋਂ ਬਾਅਦ ਸ਼ਨੀਵਾਰ ਕਹਿੰਦੇ ਮੇਰੀ ਡੋਨਲਡ ਟਰੰਪ ਨਾਲ ਗੱਲਬਾਤ ਹੋਈ ਹੈ ਤੇ ਕਹਿੰਦੇ ਮੈਂ ਐਵੇਂ ਹਵਾ ਦੇ ਵਿੱਚ ਨਹੀਂ ਗੱਲ ਕਰ ਰਿਹਾ ਕਿ ਅਸੀਂ ਦੋਨੋਂ ਜਣੇ ਮੈਕਰੋਨ ਤੇ ਸਟਾਰਮਰ ਅਸੀਂ ਰਲ ਕੇ ਅਸੀਂ ਡੀਲ ਤਿਆਰ ਕਰਕੇ US ਨੂੰ ਪ੍ਰੈਜੈਂਟ ਕਰਾਂਗੇ ਡੋਨਲਡ ਟਰੰਪ ਨੂੰ। ਕਹਿੰਦੇ ਮੇਰੀ ਪਹਿਲਾਂ ਗੱਲ ਹੋਈ ਹੈ ਡੋਨਲਡ ਟਰੰਪ ਦੇ ਨਾਲ, ਸੋ ਉਹ ਇਹਨੂੰ ਸਵੀਕਾਰ ਕਰ ਰਹੇ ਨੇ ਇਸ ਫਾਰਮੂਲੇ ਨੂੰ ਕਿ ਪਹਿਲਾਂ UK ਤੇ ਫਰਾਂਸ ਲੀਡ ਕਰਨ, ਫਿਰ UK ਦੇ ਕੋਲ, ਫਿਰ US ਦੇ ਕੋਲ ਉਹ ਗੱਲ ਆਏ ਡੋਨਲਡ ਟਰੰਪ ਦੇ ਕੋਲ ਪਹੁੰਚੇ। ਤੇ ਸੋ ਉਹਨਾਂ ਨੇ ਕਿਹਾ ਮੈਂ ਇਹ ਗੱਲ ਕਰਨੀ ਨਹੀਂ ਸੀ ਜੇ ਮੈਨੂੰ ਪਤਾ ਨਾ ਹੁੰਦਾ ਕਿ ਡੋਨਲਡ ਟਰੰਪ ਨੇ ਇਹਨੂੰ ਸੀਰੀਅਸਲੀ ਲੈਣਾ,
ਇਸ ਗੱਲ ਨੂੰ ਰਾਜ਼ੀ ਨਹੀਂ ਹੈ।
ਸੋ ਉਹਨਾਂ ਨੇ ਕਿਹਾ ਵੀ ਸ਼ਨੀਵਾਰ ਗੱਲ ਹੋਈ ਹੈ, ਸੋ ਦੇ ਵਿਲ ਪ੍ਰਿਪੇਅਰ ਅ ਡੀਲ।
ਹੁਣ ਇਹਨਾਂ ਨੇ ਸਪੈਸੀਫਿਕਲੀ ਕਿਹਾ, ਉਹ ਕਹਿੰਦੇ ਆਈ ਡੂ ਨਾਟ ਟਰਸਟ ਪੁਤਿਨ ਬਟ ਆਈ ਟਰਸਟ ਟਰੰਪ, ਇਹ ਉਹਨਾਂ ਨੇ ਸਪੈਸੀਫਿਕਲੀ
ਕਹਿਣਾ ਪੈਣਾ ਨਾ। ਸੋ ਫਿਰ ਇਹਦੇ ਵਿੱਚ ਕੀ ਸਟਾਰਮਰ ਨੇ ਉਸ ਡੀਲ ਬਾਰੇ ਤਾਂ ਕੋਈ ਖਾਸ ਹਿੰਟ ਨਹੀਂ ਦਿੱਤਾ, ਉਹਨਾਂ ਨੇ ਕਿਹਾ ਅਸੀਂ ਤੇ ਕੰਮ ਕਰਾਂਗੇ, ਪਰ ਇਮੈਨੁਅਲ ਮੈਕਰੋਨ ਨੇ ਇੱਕ ਇੰਟਰਵਿਊ ਦੇ ਵਿੱਚ ਕੁਝ ਹਿੰਟ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਧਰਲੇ ਪਾਸੇ ਨੂੰ ਕੰਮ ਕਰ ਰਹੇ ਹਾਂ ਕਿ ਸ਼ੁਰੂਆਤ ਦੇ ਵਿੱਚ ਟੂ ਬਿਗਿਨ ਵਿਦ ਇੱਕ ਮਹੀਨੇ ਦਾ ਸੀਜ਼ ਫਾਇਰ ਹੋ ਜਾਏ ਕਿਸੇ ਤਰੀਕੇ। ਸੋ ਜਿਵੇਂ ਅਸੀਂ ਪਹਿਲਾਂ ਮਿਡਲ ਈਸਟ ਦੇ ਵਿੱਚ ਵੀ ਦੇਖਿਆ ਵੀ ਪਹਿਲਾਂ ਪੀਰੀਓਡਿਕ ਸੀਜ਼ ਫਾਇਰ ਹੁੰਦੇ ਨੇ ਜਾਂ ਛੋਟੇ ਛੋਟੇ, ਪਹਿਲਾਂ ਚਲੋ ਉਹ ਤਾਂ ਹੁਣ ਫੇਜ਼ਸ ਵਾਲੀ ਤਾਂ ਹੁਣ ਜਾ ਕੇ ਡੀਲ ਹੋਈ ਨਾ, ਉਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਵੀ ਅੱਛਾ ਜੀ ਹੁਣ 2 ਹਫ਼ਤਿਆਂ ਦਾ ਸੀਜ਼ ਫਾਇਰ, 10 ਦਿਨਾਂ ਦਾ ਸੀਜ਼ ਫਾਇਰ, 1 ਮਹੀਨੇ ਦਾ ਸੀਜ਼ ਫਾਇਰ। ਸੋ ਕਹਿੰਦੇ ਵੀ ਆਰ ਗੋਇੰਗ ਟੂ ਸਟਾਰਟ ਵਰਕਿੰਗ ਔਨ 1 ਮੰਥ ਸੀਜ਼ ਫਾਇਰ ਟੂ ਬਿਗਿਨ ਵਿਦ। ਸੋ ਇਹ ਗੱਲ ਮੈਕਰੋਨ ਨੇ ਦੱਸੀ ਹੈ। ਉਹਨਾਂ ਨੇ ਨਾਲ ਇਹ ਵੀ ਕਿਹਾ ਕਹਿੰਦੇ ਵੀ ਹੁਣ ਦੇਖੋ ਇੰਨੇ ਵੱਡੇ ਫਰੰਟ ਦੇ ਉੱਤੇ ਜੰਗ ਲੱਗੀ ਹੋਈ ਆ ਕਿ ਸਾਰੇ ਦੇ ਸਾਰੇ ਫਰੰਟ ਦੇ ਉੱਤੇ ਸੀਜ਼ ਫਾਇਰ ਜੇ ਇੱਕਦਮ ਹੋ ਜਾਂਦਾ ਫੋਰ ਲੌਂਗਰ ਸੀਜ਼ ਫਾਇਰ ਟੂ ਬੀ ਪੁਲਿਸਡ ਕਿ ਸੀਜ਼ ਫਾਇਰ ਹੋਇਆ ਵੀ ਹੈ ਕਿ ਨਹੀਂ, ਸੋ ਕਹਿੰਦੇ ਉਹਨੂੰ ਮੇਨਟੇਨ ਕਰਨਾ ਮੁਸ਼ਕਿਲ ਹੋਏਗਾ। ਸੋ ਮੈਕਰੋਨ ਨੇ ਇਹ ਗੱਲ ਕਹੀ। ਬਾਕੀ ਕੀਅਰ ਸਟਾਰਮਰ ਨੇ ਸਿਰਫ ਗੱਲਾਂ ਹੀ ਨਹੀਂ ਕੀਤੀਆਂ ਕਿਉਂਕਿ ਉਹਨਾਂ ਨੇ ਆਪ ਏਡਾ ਵੱਡਾ ਸੰਮੇਲਨ ਸੱਦਿਆ ਹੋਇਆ ਸੀ, ਉਹਨਾਂ ਨੇ $2.9 billion ਦਾ ਨਵਾਂ ਏਡ ਪੈਕੇਜ ਅਨਾਊਂਸ ਕੀਤਾ ਯੂਕਰੇਨ ਵਾਸਤੇ, ਅਤੇ ਜਸਟਿਨ ਟਰੂਡੋ ਨੇ ਗੱਲਾਂ ਬਾਤਾਂ ਹੀ ਕੀਤੀਆਂ ਤੇ ਉਹਨਾਂ ਨੇ ਕਿਹਾ ਕਿ ਆਈ ਸਟੈਂਡ ਵਿਦ ਵਲਾਦੀਮੀਰ ਜ਼ੇਲੈਂਸਕੀ। ਸੋ ਬਸ ਉਹ ਖੜੇ ਨੇ ਨਾਲ ਤੇ ਅਸੀਂ ਕੋਈ ਪੈਸੇ ਨਵੇਂ ਪਲੈਜ ਨਹੀਂ ਕੀਤੇ ਬਿਕਾਜ਼ ਸਾਡੇ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਈਵਨ US ਦੇ ਵਿੱਚ ਵੀ ਜਿਹੜਾ ਪਬਲਿਕ ਸੈਂਟੀਮੈਂਟ ਆ
ਉਹ ਥੋੜਾ ਅਗੇਂਸਟ ਹੋ ਚੱਲਿਆ।
ਹਾਂ ਮਤਲਬ ਪੀਪਲ ਸਟਿਲ ਫੀਲ ਫੋਰ ਕੈਨੇਡੀਅਨ, ਸਟਿਲ ਵਾਂਟ ਟੂ ਸਪੋਰਟ ਯੂਕਰੇਨੀਅਨਸ ਬਟ ਦੇ ਡੂ ਨਾਟ ਵਾਂਟ ਟੂ ਸੈਂਡ ਮੋਰ ਮਨੀ ਐਂਡ ਮੋਰ ਏਡ ਟੂ ਯੂਕਰੇਨੀਅਨਸ ਕਿਉਂਕਿ ਸਾਡੇ ਆਪਣੇ ਆਰਥਿਕ ਹਾਲਾਤ ਜਿਹੜੇ ਨੇ
ਉਹ ਸਾਜ਼ਗਾਰ ਨਹੀਂ ਹੈਗੇ
ਤੇ ਕੈਨੇਡੀਅਨਸ ਨੂੰ ਵੀ ਤੇ ਅਮਰੀਕਨਸ ਨੂੰ ਵੀ ਇਦਾਂ ਲੱਗਦਾ ਸ਼ਾਇਦ ਹੁਣ ਕਿ ਵੀ ਸਾਡਾ ਇਹਦੇ ਵਿੱਚ ਲੈਣਾ ਦੇਣਾ ਕੀ ਹੈ। ਯੂਰਪ ਦੇ ਵਿੱਚ ਜੰਗ ਲੱਗੀ ਹੋਈ ਹੈ ਵੀ ਯੂਰੋਪੀਅਨ ਜਿਹੜੇ ਨੇ ਉਹ ਸਪੋਰਟ ਕਰਨ, ਉਹ ਸਹਿੜਨ ਇਸ ਜੰਗ ਨੂੰ।
ਬਿਲਕੁਲ। ਅੱਛਾ ਵਾਸੂ, ਕੈਨੇਡਾ ਪੋਸਟ ਦੇ ਜਿਹੜੇ ਵਰਕਰਸ ਨੇ, ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ, 55,000 ਦੇ ਕਰੀਬ ਕਾਮਿਆਂ ਨੇ ਹੜਤਾਲ ਕੀਤੀ ਸੀ, ਆਪਾਂ ਨੂੰ ਪਤਾ ਹੈ। ਉਹਨਾਂ ਨੂੰ ਫਿਰ ਉਹ ਹੜਤਾਲ ਕਰਨ ਤੋਂ ਦੇ ਵਰ ਆਰਡਰਡ ਬੈਕ ਟੂ ਵਰਕ, ਇਸ ਕਰਕੇ ਉਹ ਕੰਮ ਕਰ ਰਹੇ ਨੇ। ਉਹਨਾਂ ਦੀ ਯੂਨੀਅਨ ਦੀ ਜਿਹੜੀ ਕੈਨੇਡਾ ਪੋਸਟ ਨਾਲ ਗੱਲਬਾਤ ਚੱਲ ਰਹੀ ਸੀ, ਸੰਡੇ ਨੂੰ ਕੈਨੇਡਾ ਪੋਸਟ ਨੇ ਇੱਕ ਸਟੇਟਮੈਂਟ ਜਾਰੀ ਕਰਕੇ ਦੱਸਿਆ, ਉਹ ਕਹਿੰਦੇ ਵੀ ਗੱਲਬਾਤ ਕਿਸੇ ਤਣ ਪੱਤਣ ਲੱਗੀ ਨਹੀਂ।
ਸੋ ਉਹਨਾਂ ਕੈਨੇਡਾ ਪੋਸਟ ਦਾ ਇਹ ਕਹਿਣਾ, ਕਹਿੰਦੇ ਕਿ ਅਸੀਂ ਤਾਂ ਇੱਕ ਬੜਾ ਵਰਕੇਬਲ, ਬੜਾ ਇੱਕ ਅਫੋਰਡੇਬਲ ਫਾਰਮੂਲਾ ਬਣਾ ਕੇ ਦਿੱਤਾ ਸੀ ਕਿ ਦੇਖੋ ਸਾਰਾ ਇਸ਼ੂ ਇਹ ਹੈ ਕਿ ਕੈਨੇਡਾ ਪੋਸਟ ਦੇ ਕੋਲ ਪੈਸੇ ਮੁੱਕ ਚੱਲੇ ਨੇ, ਮੁੱਕ ਗਏ ਨੇ ਰਾਦਰ, ਇਹਨਾਂ ਨੂੰ ਘਾਟੇ ਪੈ ਰਹੇ ਨੇ ਬਿਲੀਅਨਸ ਆਫ ਡਾਲਰਸ ਦੇ ਹਰ ਸਾਲ। ਸੋ ਘਾਟੇ ਦੇ ਵਿੱਚੋਂ ਕਿਵੇਂ ਰਿਕਵਰ ਕੀਤਾ ਜਾਵੇ, ਕਿਉਂਕਿ ਇਹ ਕਰਾਊਨ ਕਾਰਪੋਰੇਸ਼ਨ ਹੈ, ਇਹਨਾਂ ਦਾ ਮੈਂਡੇਟ ਇਹ ਕਹਿੰਦਾ ਕਿ ਤੁਸੀਂ ਆਪਣੇ ਖਰਚੇ ਆਪ ਚੁੱਕਣੇ ਨੇ, ਸੋ ਕਿਵੇਂ ਇਹਨੂੰ ਸੈਲਫ ਸਸਟੇਨਿੰਗ, ਇੱਕ ਸਸਟੇਨੇਬਲ ਕਾਰਪੋਰੇਸ਼ਨ ਬਣਾਇਆ ਜਾਵੇ, ਇਹ ਸਵਾਲ ਹੈ। ਹੁਣ ਚੱਕਰ ਇਹ ਹੈ ਕਿ ਨਾਲ ਦੇ ਨਾਲ ਇਹਨਾਂ ਨੂੰ ਯੂਨੀਅਨ ਦਾ ਜਿਹੜਾ ਕਹਿ ਲਓ ਕਿ ਸਟਰਕਚਰ ਹੈ ਉਹ ਵੀ ਰਿਸਪੈਕਟ ਕਰਨਾ ਪੈਂਦਾ। ਸੋ ਇਸ ਕਰਕੇ ਇਹ ਸਾਰਾ ਕੌਨਫਲਿਕਟ ਹੈ ਕਿ ਪ੍ਰੋਫਿਟ ਕਿਵੇਂ ਬਣਾਇਆ ਜਾਵੇ ਤੇ ਯੂਨੀਅਨ ਦੇ ਜਿਹੜੇ ਹੱਕ ਨੇ ਉਹ ਕਿਵੇਂ ਸੁਨਿਸ਼ਚਿਤ ਕੀਤੇ ਜਾਣ।
ਵੀਕਐਂਡ ਦੀ ਡਿਲੀਵਰੀ ਵਾਲਾ ਵੀ ਇੱਕ ਬਹੁਤ ਮੇਨ
ਇਸ਼ੂ। ਸੋ ਕੈਨੇਡਾ ਪੋਸਟ ਨੂੰ ਘਾਟੇ ਕਿਉਂ ਪੈ ਰਹੇ ਨੇ? ਘਾਟੇ ਪੈਣ ਦਾ ਵੱਡਾ ਕਾਰਨ ਇਹ ਹੈ ਕਿ ਮੇਲ ਡਿਲੀਵਰੀ ਇਹ ਜਿਹੜਾ ਮੇਨ ਇਹਨਾਂ ਦਾ ਫੋਟੇ ਸੀ ਕਿ ਚਿੱਠੀਆਂ ਪਾਉਣੋਂ ਹੁਣ ਲੋਕ ਇਹਨੂੰ ਬਹੁਤ ਹੀ ਘੱਟ ਗਏ ਨੇ। ਸੋ ਹੁਣ ਸਾਰਾ ਕੁਝ ਈਮੇਲ ਤੇ ਹੋ ਜਾਂਦਾ ਤੇ ਆਨਲਾਈਨ ਮੇਲ ਚ ਹੋ ਜਾਂਦਾ ਸਭ ਕੁਝ। ਚਿੱਠੀਆਂ ਜਿਹੜੀਆਂ ਨੇ ਲੈਟਰ ਮੇਲ ਉਹ ਘੱਟ ਗਈ ਹੈ, ਵੋਲਿਊਮ ਘੱਟ ਗਿਆ, ਉਹਦੇ ਕਰਕੇ ਇਹਨਾਂ ਦਾ ਰੈਵਨਿਊ ਘਟਿਆ। ਇਹਨਾਂ ਨੇ ਹਾਲਾਂਕਿ ਡਾਕ ਟਿਕਟਾਂ ਦੇ ਜਿਹੜੀਆਂ ਪ੍ਰਾਈਸਿਸ ਨੇ ਕਈ ਵਾਰੀ
ਵਧਾਈਆਂ ਵੀ ਨੇ,
ਪਰ ਫਿਰ ਵੀ ਉਹ ਦੈਟਸ ਜਸਟ ਲਾਈਕ ਆਟੇ ਚ ਲੂਣ ਵਾਲੀ ਗੱਲ ਆ। ਤੇ ਮੇਨ ਚੀਜ਼ ਇਹ ਹੈ ਕਿ ਅੱਜ ਕੱਲ੍ਹ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਕੋਈ ਕੁਰੀਅਰ ਸਰਵਿਸ ਹੈ, ਕੋਈ ਡਿਲੀਵਰੀ ਸਰਵਿਸ ਹੈ, ਉਹ ਰਿਲਾਈ ਕਰਦੀ ਹੈ ਮੇਨ ਪਾਰਸਲ ਡਿਲੀਵਰੀ ਤੇ। ਤੇ ਪਾਰਸਲ ਡਿਲੀਵਰੀ ਦਾ ਸਾਰਾ ਕੰਮ ਖਿੱਚ ਕੇ ਲੈ ਗਏ ਨੇ ਪ੍ਰਾਈਵੇਟ ਕੁਰੀਅਰਸ, ਕਿਉਂਕਿ ਉਹ ਵੀਕਐਂਡ ਤੇ ਵੀ ਡਿਲੀਵਰ ਕਰਦੇ ਆ, ਰਾਤੋ ਰਾਤ ਓਵਰਨਾਈਟ ਡਿਲੀਵਰੀ ਕਰਦੇ, ਸੇਮ ਡੇ ਡਿਲੀਵਰੀ ਐਮਾਜ਼ੋਨ ਹੋ ਗਿਆ, ਹੋਰ ਕਈ ਸਾਰੇ ਨੇ। ਕੈਨੇਡਾ ਪੋਸਟ ਵਾਲੇ ਕਿਉਂਕਿ ਇਹ ਯੂਨੀਅਨਾਈਜ਼ ਸਟਰਕਚਰ ਹੈ, ਵੀਕਐਂਡ ਤੇ ਡਿਲੀਵਰੀ ਨਹੀਂ ਹੁੰਦੀ ਤੇ ਵੀਕਐਂਡ ਤੇ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਆਲਮੋਸਟ ਸਾਰੇ ਉਹ ਛੁੱਟੀ ਤੇ ਹੁੰਦੇ ਨੇ। ਸੋ ਸੈਟਰਡੇ ਸੰਡੇ, ਸੋ ਜੇ ਤੁਹਾਡੀ ਡਾਕ ਜਿਹੜੀ ਆ, ਜਿਹੜਾ ਤੁਹਾਡਾ ਕੋਈ ਪਾਰਸਲ ਆ ਜੋ ਫਰਾਈਡੇ ਤੱਕ ਪਹੁੰਚ ਗਿਆ, ਨਹੀਂ ਤਾਂ ਫਿਰ ਸੋਮਵਾਰ ਤੱਕ ਉਡੀਕ ਕਰੋ। ਇਸ ਚੱਕਰ ਦੇ ਵਿੱਚ ਕੈਨੇਡਾ ਪੋਸਟ ਮੇਲ ਡਿਲੀਵਰੀ ਦੇ ਵਿੱਚ ਰਹਿ ਜਾਂਦਾ ਪਿੱਛੇ। ਕੈਨੇਡਾ ਪੋਸਟ ਵਾਲੇ ਕਹਿ ਰਹੇ ਸੀ ਕਿ ਅਸੀਂ ਵੀਕਐਂਡ 'ਤੇ ਵੀ ਡਿਲੀਵਰੀ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਡੀ ਕੰਪੈਰੇਟਿਵਨੈਸ ਵਧੇ ਅਤੇ ਸਾਨੂੰ ਹੋਰ ਬਿਜ਼ਨਸ ਮਿਲਣਾ ਸ਼ੁਰੂ ਹੋਏ। ਇਹਦੇ ਵਾਸਤੇ ਉਹ ਸੁਝਾ ਰਹੇ ਸੀ ਕਿ ਅਸੀਂ ਵੀਕਐਂਡ ਵਾਸਤੇ ਇੱਕ ਸਪੈਸ਼ਲ ਪਾਰਟ ਟਾਈਮ ਫੋਰਸ ਜਿਹੜੀ ਆ ਪਾਰਟ ਟਾਈਮ ਵਰਕਰਸ ਉਹ ਹਾਇਰ ਕਰ ਲੈਂਦੇ
ਹਾਇਰ ਕਰ ਲੈਂਦੇ
ਕਿਉਂਕਿ ਜਿਹੜੇ ਵੀ ਪ੍ਰਾਈਵੇਟ ਕੋਰੀਅਰਸ ਨੇ ਉਹਨਾਂ ਨੇ ਕੰਟਰੈਕਟਰਸ ਰੱਖੇ ਹੋਏ ਨੇ, ਉਹ ਵੀਕਐਂਡ 'ਤੇ ਰਾਤ ਨੂੰ ਜਦੋਂ ਮਰਜ਼ੀ ਜਾ ਕੇ ਪਾਰਸਲ ਸੁੱਟ ਆਉਂਦੇ ਆ, ਉਹਨਾਂ ਦਾ ਕੰਟਰੈਕਟ ਆ। ਪਰ ਇਹ ਕਿਉਂਕਿ ਯੂਨੀਅਨਾਈਜ਼ਡ ਵਰਕਫੋਰਸ ਆ, ਇਹਦੇ ਵਿੱਚ ਇਹ ਕਹਿ ਰਹੇ ਸੀ ਵੀ ਅਸੀਂ ਐਡੀਸ਼ਨਲ ਆਊਟਸ ਇੱਕ ਤਰੀਕੇ ਨਾਲ ਕਹਿ ਲਓ ਵੀ ਆਊਟ ਆਫ ਦ ਯੂਨੀਅਨ, ਜਿਵੇਂ ਅਸੀਂ ਪਾਰਟ ਟਾਈਮ ਵਰਕਰਸ ਹਾਇਰ ਕਰ ਲੈਂਦੇ ਹਾਂ ਜਿਹੜੇ ਵੀਕਐਂਡ 'ਤੇ ਕੋਰੀਅਰ ਡਿਲੀਵਰੀ ਕਰ ਦਿਆ ਕਰਨਗੇ। ਪਰ ਯੂਨੀਅਨ ਨੂੰ ਇਸ ਗੱਲ ਨਾਲ ਇਤਰਾਜ਼ ਆ, ਯੂਨੀਅਨ ਵਾਲੇ ਕਹਿੰਦੇ ਨੇ ਵੀ ਜੇ ਤੁਸੀਂ ਇਹ ਪਿਰਤ ਪਾ ਲਈ ਇਹ ਪੁੱਠੀ ਪਿਰਤ ਪੈ ਜਾਣੀ ਆ, ਅਤੇ ਇਹਦੇ ਨਾਲ ਹੋਣਾ ਕੀ ਹੈ ਕਿ ਤੁਸੀਂ ਫਿਰ ਜਿਹੜੇ ਕੋਈ ਕਹਿ ਲਓ ਜਿਹੜਾ ਟੈਂਪਰਰੀ ਵਰਕ ਹੈ ਜਾਂ ਪਾਰਟ ਟਾਈਮ ਵਰਕਰਸ ਨੇ ਉਹਨਾਂ ਨੂੰ ਤੁਸੀਂ ਜ਼ਿਆਦਾ ਇਜ਼ਾਫਾ ਉਹਦੇ ਵਿੱਚ ਕਰੋਗੇ, ਅਤੇ ਜਿਹੜੀਆਂ ਪਰਮਾਨੈਂਟ ਜੋਬਸ ਨੇ ਫੁੱਲ ਟਾਈਮ ਜੋਬਸ ਨੇ ਉਹਨਾਂ ਨੂੰ ਫਿਰ ਖੋਰਾ ਲੱਗੇਗਾ। ਅਤੇ ਕਹਿੰਦੇ ਵੀ ਅਸੀਂ ਇਹ ਨਹੀਂ ਚਾਹੁੰਦੇ। ਪਰ ਕੈਨੇਡਾ ਪੋਸਟ ਦਾ ਫਿਰ ਗੱਲ ਇੱਕ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਇੱਕ ਫਾਰਮੂਲਾ ਬਣਾ ਕੇ ਪੇਸ਼ ਕੀਤਾ ਸੀ ਕਿ ਅਸੀਂ
ਜਿਹਨੂੰ ਐਕਸੈਪਟ ਨਹੀਂ ਕੀਤਾ ਗਿਆ,
ਸੋ ਕਹਿੰਦੇ ਯੂਨੀਅਨ ਵਾਲੇ ਐਕਸੈਪਟ ਨਹੀਂ ਕਰਦੇ। ਯੂਨੀਅਨ ਵਾਲੇ ਅੱਗੋਂ ਕੀ ਕਹਿ ਰਹੇ ਨੇ, ਕਹਿੰਦੇ ਕਿ ਪਾਰਟ ਕੰਪਨੀ ਦਾ ਕਹਿੰਦੇ ਫਿਰ ਬਾਅਦ ਬਾਹਰ ਕਹਿੰਦੇ ਗੱਲ ਨੂੰ ਪਿੱਛੇ ਲਿਜਾਈ ਜਾ ਰਹੀ ਹੈ, ਜਿੱਥੇ ਤੱਕ ਕਹਿੰਦੇ ਗੱਲਬਾਤ ਅੱਗੇ ਆਈ ਹੈ, ਦੇ ਆਰ ਕਹਿੰਦੇ ਦੇ ਆਰ ਸਟਿਲ ਪੁਸ਼ਿੰਗ ਸੀਰੀਅਸ ਰੋਲ ਬੈਕਸ, ਤੇ ਨਾਲ ਉਹਨਾਂ ਨੇ ਕਿਹਾ ਵੀ ਇਹ ਪਾਰਟ ਟਾਈਮ ਵਰਕ ਨੂੰ ਬਹੁਤ ਜ਼ਿਆਦਾ ਵਧਾਉਣਾ ਚਾਹ ਰਹੇ ਨੇ, ਟੈਂਪਰਰੀ ਤੇ
ਟੈਂਪਰਰੀ ਤੇ ਪਾਰਟ ਟਾਈਮ ਵਰਕ ਨੂੰ ਵਧਾਉਣਾ
ਚਾਹ ਰਹੇ ਨੇ, ਤੇ ਨਾਲ ਜਿਹੜਾ ਫੁੱਲ ਟਾਈਮ ਜੋਬਸ ਨੇ ਉਹਨਾਂ ਨੂੰ ਇਹ
ਖਤਰੇ ਦੇ ਵਿੱਚ ਪਾ ਰਹੇ ਨੇ।
ਸੋ ਹੁਣ ਨਾਲ ਦੇ ਨਾਲ ਜਿਹੜੀ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਆ ਉਹਦੀਆਂ ਹੀਅਰਿੰਗਸ ਵੀ ਚੱਲ ਰਹੀਆਂ ਨੇ, ਤੇ ਇਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਮੀਡੀਏਟਿਡ ਨੈਗੋਸੀਏਸ਼ਨ ਹੋਈ ਸੀ ਓਵਰ ਦਾ ਵੀਕਐਂਡ, ਉਹ ਕਿਸੇ ਸਿਰੇ ਲੱਗੀ ਨਹੀਂ, ਤੇ ਜੋ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੀ ਹੀਅਰਿੰਗਸ ਚੱਲ ਰਹੀਆਂ ਨੇ ਉਹਦੇ ਵਿੱਚ ਯੂਨੀਅਨ ਨੇ ਕਿਹਾ ਹੋਇਆ ਕਿ ਜੋ ਸਾਨੂੰ ਦਸੰਬਰ ਦੇ ਵਿੱਚ ਇੱਕ ਕਿਸਮ ਦਾ ਬੈਕ ਟੂ ਵਰਕ ਆਰਡਰ ਜਾਰੀ ਕੀਤਾ ਗਿਆ ਸੀ ਉਹਦੇ ਖਿਲਾਫ ਅਸੀਂ ਕਨਸਟੀਟਿਊਸ਼ਨਲ ਚੈਲੰਜ ਕਰਾਂਗੇ। ਸੋ ਦੈਟ ਸਟਿਲ ਰਿਮੇਨਸ ਟੂ ਬੀ ਸੀਨ ਕਿ ਉਹਦਾ ਕੀ ਉਹਦੇ ਵਿੱਚੋਂ ਨਿਕਲਦਾ।
ਐਬਸੋਲਿਊਟਲੀ ਵਾਸੂ, ਥੈਂਕ ਯੂ ਸੋ ਮਚ।
ਥੈਂਕ ਯੂ ਜਸਪ੍ਰੀਤ ਜੀ।